ਅੱਜ ਦਾ ਸ਼ਬਦ ਸ਼ਬਦ ਦੇ ਵਿੱਚ ਸਾਨੂੰ ਲਿਖਿਆ ਰਹਾਉ ਮਿਲਦਾ, ਸ਼ਬਦ ਦੇ ਵਿੱਚ ਸਾਨੂੰ ਲਿਖੀਆਂ ਗਿਣਤੀਆਂ ਮਿਲਦੀਆਂ ਨੇ, ਸ਼ਬਦ ਦੇ ਵਿੱਚ ਸਾਨੂੰ ਲਿਖਿਆ ਸ਼ਬਦ ਦਾ ਸਿਰਲੇਖ ਮਿਲਦਾ। ਜਿਵੇਂ ਕਿ ਇਸਦਾ ਸਿਰਲੇਖ ਹੈ, ਇਹ ਬਾਣੀ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ 727 ਨੰਬਰ ਪੰਨੇ 'ਤੇ ਅੰਕਿਤ ਹੈ। ਸ਼ਬਦ ਦੇ ਰਹਾਉ 'ਚੋਂ ਸਾਨੂੰ ਸ਼ਬਦ ਦਾ ਪਾਵਰ ਸੈਂਟਰਲ ਆਈਡੀਆ ਮਿਲਦਾ ਅਤੇ ਬਾਕੀ ਸਾਰੇ ਪਦੇ ਉਸ ਪਾਵਰ ਨੂੰ, ਉਸੇ ਮੈਸੇਜ ਨੂੰ ਸਪੋਰਟ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ਜੇਕਰ ਅਸੀਂ ਸਮਝਦੇ ਹਾਂ ਤਾਂ ਉਹਦਾ ਸਾਨੂੰ ਫਾਇਦਾ ਕੀ ਹੈ? ਬਾਣੀ ਦੀ ਬਣਤਰ ਦੇ ਵਿੱਚ ਸਾਨੂੰ ਸ਼ਬਦ ਦੇ ਰਹਾਉ ਦੇ ਨਾਲ ਅਤੇ ਸ਼ਬਦ ਦੇ ਥੀਮ ਭਾਵ ਦੇ ਨਾਲ ਸ਼ਬਦ ਦੇ ਅਖੀਰ 'ਤੇ ਗਿਣਤੀਆਂ ਲਿਖੀਆਂ ਮਿਲਦੀਆਂ ਨੇ। ਜਿਵੇਂ ਕਿ ਇਸ ਸ਼ਬਦ ਵਿੱਚ ਗਿਣਤੀ ਲਿਖੀ ਹੋਈ ਹੈ, ਅਖੀਰ 'ਤੇ ਲਿਖਿਆ ਸ਼ਬਦ ਜਿੱਥੇ ਮੁੱਕਿਆ 4, ਫਿਰ ਲਿਖਿਆ 2 ਅਤੇ ਫਿਰ ਲਿਖਿਆ 3। 4 ਦਾ ਮਤਲਬ ਹੈ ਕਿ ਇਸ ਸ਼ਬਦ ਦੇ ਵਿੱਚ 4 ਪਦੇ ਹਨ। ਇਸ ਤੋਂ ਇਲਾਵਾ 2 ਲਿਖਿਆ, 2 ਸ਼ੋਅ ਕਰਦਾ ਕਿ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਇਹ ਦੂਜਾ ਸ਼ਬਦ ਹੈ। ਅੱਗੇ ਲਿਖਿਆ 3। ਜਦੋਂ ਕੋਈ ਰਾਗ ਸ਼ੁਰੂ ਹੁੰਦਾ ਤਾਂ ਰਾਗ ਦੀ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੁੰਦਾ। ਨਵਾਂ ਟੌਪਿਕ, ਨਵਾਂ ਰਾਗ, ਗੁਰੂ ਗ੍ਰੰਥ ਸਾਹਿਬ ਦਾ ਹਾਸ਼ੀਆ ਬਦਲ ਜਾਂਦਾ, ਕਲਰ ਬਦਲ ਜਾਂਦਾ ਅਤੇ ਨਵਾਂ ਰਾਗ ਸ਼ੁਰੂ ਹੁੰਦਾ। ਹਰ ਰਾਗ ਦੇ ਵਿੱਚ ਨਾਨਕ ਪਾਤਸ਼ਾਹ ਤੋਂ ਬਾਅਦ ਜੇ ਉਸੇ ਰਾਗ ਵਿੱਚ ਸ਼ਬਦ ਗੁਰੂ ਅੰਗਦ ਪਾਤਸ਼ਾਹ ਦਾ ਤਾਂ ਹੋਏਗਾ ਨਹੀਂ, ਤਾਂ ਸਕਿੱਪ ਹੋ ਕੇ ਫਿਰ ਮਹਿਲਾ ਤੀਜਾ ਸ਼ੁਰੂ ਹੋਏਗਾ। ਮਹਿਲਾ ਤੀਜਾ ਜਿੱਥੇ ਸ਼ੁਰੂ ਹੋਏਗਾ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਟੋਟਲ ਸ਼ਬਦ ਲਿਖੇ ਹੋਣਗੇ। ਜਿੱਥੇ ਨਾਨਕ ਪਾਤਸ਼ਾਹ ਦੇ ਸ਼ਬਦ ਖਤਮ ਹੋਏ ਹਨ, ਮਹਿਲਾ ਤੀਜਾ ਸ਼ੁਰੂ ਹੋਇਆ, ਤੀਜੇ ਦੇ ਜਿੱਥੇ ਸ਼ਬਦ ਪੂਰੇ ਖਤਮ ਹੋਣਗੇ ਉੱਥੇ ਗਿਣਤੀ ਪਾਈ ਹੋਏਗੀ ਟੋਟਲ। ਫਿਰ ਇਸ ਤਰ੍ਹਾਂ ਕਰਦਿਆਂ ਗੁਰੂ ਅਰਜਨ ਪਾਤਸ਼ਾਹ ਤੱਕ, ਪੰਚਮ ਪਾਤਸ਼ਾਹ ਤੱਕ, ਫਿਰ ਮਹਿਲੇ 9 ਦੇ ਸ਼ਬਦ। ਜੇਕਰ ਕਿਸੇ ਗੁਰੂ ਵਿਅਕਤੀ ਦਾ ਉਹਦੇ ਰਾਗ ਵਿੱਚ ਸ਼ਬਦ ਨਹੀਂ ਹੈ ਤਾਂ ਉਹ ਸਕਿੱਪ ਹੋ ਜਾਂਦਾ, ਅਗਲੇ ਗੁਰ ਕੇ ਮਹਿਲ ਦੇ ਸ਼ਬਦ ਸ਼ੁਰੂ ਹੋ ਜਾਂਦੇ। ਜਿੱਥੇ ਗੁਰੂਆਂ ਦੀ ਬਾਣੀ ਉਸ ਰਾਗ ਦੇ ਟੌਪਿਕ ਵਿੱਚ ਮੁੱਕਦੀ ਹੈ ਉੱਥੇ ਟੋਟਲ ਕਰ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਅਤੇ ਜੇ ਉਸ ਰਾਗ ਵਿੱਚ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਕਬੀਰ ਸਾਹਿਬ ਦੀ ਉਚਾਰੀ ਹੋਈ ਹੈ ਤਾਂ ਫਿਰ ਕਬੀਰ ਸਾਹਿਬ ਦਾ ਰਾਗ ਦਾ ਉਹ ਪਹਿਲਾ ਸ਼ਬਦ ਹੋਏਗਾ। ਇੱਥੇ ਪਤਾ ਲੱਗਾ ਕਿ ਲੜੀਵਾਰ ਜਦੋਂ ਸ਼ਬਦ ਪੜ੍ਹਦੇ ਹਾਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਸਾਡੇ ਐਸੇ ਪ੍ਰੋਗਰਾਮ ਹੁੰਦੇ ਨੇ ਵੀ ਘੰਟੇ ਵਿੱਚ 6-8 ਸ਼ਬਦ ਪੜ੍ਹਨੇ, ਪਰ ਉਹ ਅਲੱਗ ਅਲੱਗ ਟੌਪਿਕ ਹੁੰਦੇ ਨੇ। ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਸਾਨੂੰ ਸਮਝਾਈ ਹੈ, ਜਿਸ ਨੂੰ ਸਾਡਾ ਸਮਝਣਾ ਫਰਜ਼ ਬਣਦਾ, ਉਸ ਬਣਤਰ ਨੂੰ ਵੇਖੀਏ ਤਾਂ ਜੇ ਟੋਟਲ 3 ਸ਼ਬਦ ਨੇ ਤਾਂ ਉਹ 3 ਸ਼ਬਦਾਂ ਦਾ ਟੌਪਿਕ ਅਤੇ ਰਹਾਉ ਇੱਕੋ ਕਿਸਮ ਦਾ ਹੋਏਗਾ। ਲੇਕਿਨ ਜੇ ਉਸੇ ਰਾਗ ਵਿੱਚ ਟੌਪਿਕ ਥੋੜ੍ਹਾ ਜਿਹਾ ਹੋਰ ਚੇਂਜ ਕਰਕੇ ਗੱਲ ਉਸੇ ਨੂੰ ਸਮਝਾਉਣ ਦਾ ਹੈ ਤਾਂ ਗੱਲ ਥੋੜ੍ਹੀ ਜਿਹੀ ਚੇਂਜ ਹੋਈ ਹੈ, ਘਰ ਚੇਂਜ ਹੋ ਜਾਏਗਾ ਅਤੇ ਉਸ ਦੇ ਪਦੇ ਚੇਂਜ ਹੋ ਜਾਣਗੇ ਅਤੇ ਉੱਥੇ ਗਿਣਤੀ ਦਾ ਟੋਟਲ ਨਵਾਂ ਸ਼ੁਰੂ ਹੋਣਾ ਸ਼ੁਰੂ ਹੋ ਜਾਏਗਾ। ਇੱਥੇ ਕਬੀਰ ਸਾਹਿਬ ਦਾ ਤਿਲੰਗ ਰਾਗ ਵਿੱਚ ਇੱਕੋ ਸ਼ਬਦ ਹੈ, ਉਹ ਸ਼ਬਦ ਹੈ ਬੇਤ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਬੰਦੇ ਖੋਜ ਦਿਲ ਹਰ ਰੋਜ਼। ਅਤੇ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਤਿਲੰਗ ਰਾਗ ਵਿੱਚ ਸ਼ਬਦ ਖਤਮ ਹੋਏ ਨੇ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਿਲੰਗ ਰਾਗ ਦੇ ਸ਼ਬਦ ਖਤਮ ਹੋਏ ਨੇ ਉੱਥੇ ਤੱਕ ਅਸੀਂ ਗੁਰੂਆਂ ਦੀ ਬਾਣੀ ਤੋਂ ਆਖਰੀ ਸ਼ਬਦ ਤੋਂ ਵੀ ਜੇ ਪਿਕਅਪ ਕਰ ਲਈਏ ਤਾਂ ਪਤਾ ਲੱਗਦਾ ਟੌਪਿਕ ਕੀ ਚੱਲ ਰਿਹਾ। ਜਿਵੇਂ ਅਸੀਂ ਪੱਛਮ ਵਿਹਾਰ ਲੜੀਵਾਰ ਮਹਿਲੇ 9 ਦੇ ਸ਼ਲੋਕ ਸਮਝੇ ਸਨ ਤਾਂ ਪਤਾ ਲੱਗਾ ਮਹਿਲੇ 9 ਦੇ ਸ਼ਲੋਕ ਦਾ ਟੌਪਿਕ ਸ਼ਲੋਕ 12 ਦੇ ਵਧੀਕ ਤੋਂ ਮਹਿਲੇ ਪਹਿਲੇ ਤੋਂ ਹੀ ਚੱਲਦਾ ਪਿਆ। ਸੋ ਸਾਨੂੰ ਮਹਿਲਾ ਪਹਿਲਾਂ ਦੇ 12 ਤੋਂ ਵਧੀਕ ਸਮਝਣਾ ਪਿਆ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ 5 ਦੇ, ਤਾਂ ਪਤਾ ਲੱਗਾ ਮਹਿਲੇ 9 ਦੀ ਗੱਲ ਇਸ ਤਰ੍ਹਾਂ ਕਿਸ ਤਰ੍ਹਾਂ ਸ਼ੁਰੂ ਹੋਈ ਹੈ। ਲੜੀ ਪਿੱਛੋਂ ਲੈ ਕੇ ਆਉਣੀ ਪੈਂਦੀ ਹੈ। ਜਦੋਂ ਅਸੀਂ ਇਸ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਸ ਯੂਨੀਕ ਬਣਤਰ ਦੇ ਸਿਸਟਮ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਇੱਥੇ ਇਸ ਟੌਪਿਕ ਨੂੰ ਕਿਵੇਂ ਸਮਝੀਏ ਕਿ ਇਹ ਟੌਪਿਕ ਕਿਹੜਾ। ਜੇ ਨਾ ਸਮਝੀਏ ਤਾਂ ਇੱਕ ਪੁਸਤਕ ਹੈ, ਜਿਹੜੀ ਪੁਸਤਕ ਖੌਰੇ ਕਿਤਨੇ ਸਾਲ ਪਹਿਲਾਂ, ਭਾਵ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਵੀ ਪਹਿਲਾਂ ਮੈਨੂੰ ਜਾਪਦਾ, ਮੇ ਬੀ ਉਸ ਪੁਸਤਕ ਦਾ ਨਾਂ ਹੈ ਭਗਤ ਮਾਲ। ਉਹ ਪੁਸਤਕ ਭਗਤਾਂ ਦੀ ਬਾਣੀ ਦੇ ਨਾਲ ਕੋਈ ਨਾ ਕੋਈ ਕਰਾਮਾਤੀ, ਕੋਈ ਨਾ ਕੋਈ ਅੰਧ ਵਿਸ਼ਵਾਸੀ ख्याल बिठाण वालियां कहानियां लगा के बनाई हुई है। जे सानू बाणी दी समझ ना होए ना तो असी उस भगत माल दे विचों कच्चियां कहानियां गुरु ग्रंथ साहिब दी हजूरी च पढ़ते सुनते रहिंदे आ। मैं किसी नू क्रिटिसाइज़ करन दा हक नहीं रखता। मेरी बेनती है जेड़े सज्जन सुनते हैं अते जेड़े सज्जन प्रचार करते हैं जेड़े सज्जन बोलते हैं उन्हां दा फर्ज़ बनता है कि असी जुगो जुग अटल गुरु ग्रंथ साहिब जी नू मत्था टेकदे आ ते गुरु ग्रंथ साहिब जी नू पुछिए ना सानू कोई बाहरी भगत माल या कितों होर कहानियां लैके गुरु ग्रंथ साहिब दे शब्द नू समझण दी कोई लोड़ नहीं रह जांदी। हुण टॉपिक किवें लभीए? जे टॉपिक मिल जाएगा तो वह भुलेखा लथ जाएगा कि किसी मुगल ने पगड़ी बन्नी हुई सी, वह घोड़ी ते अगों आया, घोड़ी चढ़न लई मंगी सी, घोड़ी चुकण नू मिल गई। ये सारी ਉਹ ਸਾਰੀ ਦੀ ਸਾਰੀ ਕਰਾਮਾਤ ਸਾਡੇ ਅੱਜ ਦੇ ਜੀਵਨ ਵਿੱਚ ਸਾਡਾ ਜੀਵਨ ਮਿਆਰ ਉੱਚਾ ਕਰਨ ਵਾਸਤੇ ਡਜ਼ਨਟ ਹੈਲਪ, ਸਾਨੂੰ ਹੈਲਪ ਨਹੀਂ ਕਰਦੀ। ਵੀ ਆਰ ਨੋਟ ਐਲੀਵੇਟਿਡ ਕਿ ਜੇ ਉਸ ਵੇਲੇ ਘੋੜੀ ਆਈ ਸੀ, ਆਇਆ ਸੀ ਰੱਬ ਘੋੜੀ ਵਿੱਚ। ਪਰ ਗੁਰੂ ਪਾਤਸ਼ਾਹ ਤਾਂ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਰੱਬ ਜੀ ਨਾ ਆਉਂਦੇ ਨੇ ਨਾ ਜਾਂਦੇ ਨੇ ਕਿਉਂਕਿ ਹਮੇਸ਼ਾ ਰਹਿੰਦੇ ਨੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਜਿਹੜੀ ਕਹਾਣੀ ਇਹ ਦੱਸੇ ਉਸ ਵੇਲੇ ਰੱਬ ਆਇਆ ਸੀ, ਉਹ ਕਹਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤਾਂ ਆਪ ਗਲਤ, ਇਨਵੈਲਿਡ ਜਾਂ ਝੂਠ ਹੋ ਜਾਂਦੀ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਗੁਰੂ ਪਾਤਸ਼ਾਹ ਤੁਸੀਂ ਸਾਨੂੰ ਆਪਣੀ ਮਤ ਅਨੁਸਾਰ ਸਮਝਾਓ ਇਹ ਸ਼ਬਦ ਦੇ ਭਾਵ ਅਰਥ ਕੀ ਹਨ। ਟੋਪਿਕ ਲੱਭਣਾ ਪਏਗਾ। ਟੋਪਿਕ ਜਿੱਥੇ ਗੁਰੂਆਂ ਦੀ ਬਾਣੀ ਤੇਗ ਬਹਾਦਰ ਪਾਤਸ਼ਾਹ ਦੀ ਤਿਲੰਗ ਰਾਗ ਵਿੱਚ ਮੁੱਕੀ ਹੈ, ਉੱਥੇ ਸ਼ਬਦ ਹੈ ਹਰ ਜਾ ਸਰੇ ਮਨਾ ਗਾਏ ਲੈ, ਰੱਬ ਤੇਰੇ ਨਾਲ ਹਮੇਸ਼ਾ ਸੰਗੀ ਹੈ। ਜੇ ਇੱਕ ਖਾਸ ਕਿਸੇ ਦੇਸ਼ ਵਿੱਚ, ਪ੍ਰਦੇਸ਼ ਵਿੱਚ, ਕਿਸੇ ਖਾਸ ਪਿੰਡ ਵਿੱਚ, ਕਿਸੇ ਖਾਸ ਨਗਰੀ 'ਤੇ ਰੂਪ ਵਟਾ ਕੇ ਆਵੇ, ਉਹਦੇ ਕੰਪੈਰੀਜ਼ਨ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਉਸ ਰੱਬ ਨੂੰ ਯਾਦ ਕਰ ਜੋ ਤੇਰੇ ਨਾਲ ਹਮੇਸ਼ਾ ਹੈ, ਜੋ ਸੰਗੀ ਹੈ ਤੇਰੋ। ਜਾਪ ਸਾਹਿਬ ਵਿੱਚ ਕਹਿੰਦੇ ਨੇ ਸਦਾ ਅੰਗ ਸੰਗ ਹੈ। ਗੁਰੂ ਪਾਤਸ਼ਾਹ ਕਹਿੰਦੇ ਹਾਜ਼ਰ ਹਜ਼ੂਰ ਹੈ। ਗੁਰੂ ਪਾਤਸ਼ਾਹ ਕਹਿੰਦੇ ਜੇ ਧਿਰ ਦੇਖਾ ਤਾਂ ਧਿਰ ਮੌਜੂਦ ਹੈ। ਜੇ ਰੱਬ ਸਭ ਜਗ੍ਹਾ ਮੌਜੂਦ ਹੈ ਉਹਨੂੰ ਯਾਦ ਰੱਖ। ਅਵਸਰ ਬੀਤਿਓ ਜਾ ਤੱਕ ਉਹ ਮੰਨ ਲੈ ਨੇਰੋ। ਹੁਣ ਉਹਦੇ ਰਹਾਓ ਦੀ ਗੱਲ ਕਰਕੇ ਅੱਗੇ ਗੱਲ ਕਰਨੇ ਵਿਕਾਰਾਂ ਦੀ। ਸੰਪਤ ਰੱਥ ਧਨ ਰਾਜ ਸਿਓਂ ਅਤ ਨੇ ਲਗਾਇਓ, ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ। ਐ ਮੇਰੇ ਮਨ, ਐ ਇਨਸਾਨ ਪ੍ਰਾਣੀ, ਤੂੰ ਸਮਝ। ਕਰਦੇ ਕਰਦੇ ਇੱਕ ਹੋਰ ਟਕੋਰ ਮਾਰਦੇ ਨੇ, ਕਹਿੰਦੇ ਦੇਖ ਸਮਝ, ਤੂੰ ਸਭ ਕੁਛ ਜਾਣਦਿਆਂ ਹੋਇਆ ਜਦੋਂ ਗਲਤੀ ਕਰਦਾ ਹੈ। ਪਦੇ ਦੂਜੇ 'ਚ ਜਾਣ ਬੂਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ, ਨੈ ਗਰਭ ਨਿਵਾਰਿਓ। ਪਤਾ ਲੱਗਾ ਇਹ ਪ੍ਰਕਰਣ ਚੱਲਦਾ ਪਿਆ ਮਨੁੱਖ ਨੂੰ ਕੁਛ ਸਮਝਾਉਣ ਵਾਸਤੇ। ਕੋਈ ਅਚਾਨਕ ਰੱਬ ਘੋੜੀ 'ਤੇ ਆਏਗਾ ਔਰ ਘੋੜੀ ਦੇਗਾ ਉਹਦੇ ਵਾਸਤੇ ਨਹੀਂ, ਕੋਈ ਅਚਾਨਕ ਰੱਬ ਪਗੜੀ ਬੰਨ ਕੇ ਆਏਗਾ ਅਤੇ ਉਹਦੇ ਵਾਸਤੇ ਨਹੀਂ, ਮਨੁੱਖ ਨੂੰ ਜੀਵਨ ਮਿਆਰ ਉੱਚਿਆਂ ਕਰਨ ਵਾਸਤੇ। ਅਤੇ ਜੀਵਨ ਮਿਆਰ ਸਿਰਫ ਸਿੱਖਾਂ ਦਾ ਨਹੀਂ, ਸਾਰੀ ਦੁਨੀਆ ਦਾ ਉੱਚਿਆਂ ਕਰਨ ਵਾਸਤੇ। ਉਹ ਦੁਨੀਆ ਕੇ ਲੋਗੋ ਸੁਣੋ, ਇਹ ਗੁਰੂ ਗ੍ਰੰਥ ਸਾਹਿਬ ਕੀ ਬਾਣੀ ਸਿਰਫ ਸਿੱਖੋ ਕੇ ਲੀਏ ਨਹੀਂ ਹੈ, ਸਭ ਕੇ ਲੀਏ ਹੈ। ਇਸਕੋ ਯੇ ਸਮਝ ਕੇ ਪੜ੍ਹੋ ਕਿ ਇਸਮੇ ਹਮਾਰਾ ਜੀਵਨ ਉੱਚਾ ਕਰਨੇ ਕੇ ਲੀਏ ਕਿਆ ਸਿਖਾਇਆ ਹੈ। ਪ੍ਰਕਰਣ ਦਾ ਪਤਾ ਲੱਗਾ, ਇਹ ਲਿਸਟ ਚੱਲ ਰਹੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਤਿਲੰਗ ਰਾਗ ਦੇ ਲੜੀਵਾਰ, ਤਾਂ ਮਨੁੱਖ ਨੂੰ ਜੀਵਨ ਉੱਚਿਆਂ ਕਰਨ ਵਾਸਤੇ ਇਹਨੂੰ ਵਿਕਾਰਾਂ ਤੋਂ ਕਾਬੂ ਪਾ ਕੇ ਉੱਚੀ ਆਤਮਕ ਅਵਸਥਾ ਵਾਸਤੇ ਸਮਝਾ ਰਹੇ ਨੇ। ਉਸ ਤੋਂ ਬਾਅਦ ਆ ਗਿਆ ਭਗਤ ਬਾਣੀ ਤਿਲੰਗ ਰਾਗ ਵਿੱਚ। ਕਬੀਰ ਸਾਹਿਬ ਕਹਿੰਦੇ ਨੇ ਬੇਦ ਕਤੇ ਵੀ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਤੂੰ ਜਿਤਨੇ ਮਰਜ਼ੀ ਕਿਸੇ ਵੀ ਕਿਸਮ ਦੇ ਧਾਰਮਿਕ ਪਾਠ ਕਰ, ਲੇਕਿਨ ਜੇ ਤੇਰੇ ਮਨ ਦੀ ਚਿੰਤਾ ਫਿਕਰ ਡਰ ਦੂਰ ਨਹੀਂ ਹੋਇਆ ਤਾਂ ਸੋਚ। ਇਸ ਕਰਕੇ ਉਹਦੇ ਰਾਵਤ ਸਮਝਾਉਂਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਪਰ ਜੇ ਤੂੰ ਕਿਸੇ ਘੋੜੀ ਵਾਲੇ ਕੋਲੋਂ ਦਾਤਾ ਮੰਗਣ ਦੇ ਚੱਕਰ ਵਿੱਚ ਰਿਹਾ ਤਾਂ ਤੈਨੂੰ ਆਪਣਾ ਦਿਲ ਖੋਜਣ ਦਾ ਟਾਈਮ ਨਹੀਂ ਮਿਲਣਾ। ਗੁਰੂ ਪਾਤਸ਼ਾਹ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਸਾਨੂੰ ਸਮਝਾਉਂਦੇ ਨੇ ਤਿਲੰਗ ਰਾਗ ਦੇ ਕਬੀਰ ਸਾਹਿਬ ਦੇ ਸ਼ਬਦ ਤੋਂ ਬਾਅਦ ਇਸ ਟੋਪਿਕ ਵਿੱਚ। ਉੱਥੇ ਜਾ ਕੇ ਇੱਥੇ ਤੱਕ ਸਮਝਾਉਂਦੇ ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਮਤੇ ਤੋਂ ਹੀ ਸੋਚੇ ਕਿ ਸਾਡੇ ਫਲਾਣੀ ਜਗ੍ਹਾ ਸਿਰਫ ਰੱਬ ਜੀ ਆਉਂਦੇ ਨੇ, ਕੋਈ ਸੋਚੇ ਮਤੇ ਸਾਡੀ ਫਲਾਣੀ ਜਗ੍ਹਾ ਸਿਰਫ ਰੱਬ ਜੀ ਆਉਂਦੇ ਨੇ, ਕੋਈ ਸੋਚਦਾ ਸਿਰਫ ਸਾਡੀ ਫਲਾਣੀ ਜਗ੍ਹਾ ਭਗਵਾਨ ਹੁੰਦਾ, ਕੋਈ ਸੋਚਦਾ ਨਹੀਂ ਸਾਡੀ ਫਲਾਣੀ ਤੀਰਥ 'ਤੇ ਸਿਰਫ ਖੁਦਾ ਜਾਂ ਰੱਬ ਹੁੰਦਾ। ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਸਭ ਜਗ੍ਹਾ ਹੈ। ਇਸ ਝਗੜੇ ਵਿੱਚ ਕਿ ਤੁਹਾਡੀ ਥਾਂ 'ਤੇ ਰੱਬ ਨਹੀਂ ਹੈ ਸਾਡੀ ਥਾਂ 'ਤੇ ਖੁਦਾ ਹੈ, ਜਾਂ ਤੁਹਾਡੀ ਥਾਂ 'ਤੇ ਖੁਦਾ ਨਹੀਂ ਹੈ ਸਾਡੀ ਥਾਂ 'ਤੇ ਰੱਬ ਹੈ, ਇਸ ਝਗੜੇ ਤੋਂ ਇਹ ਮਨੁੱਖ ਉੱਪਰ ਉੱਠ, ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੇ ਸੋਏ, ਕਰੀਮ ਬਖਸ਼ਿਸ਼, ਉਹ ਬਖਸ਼ਿਸ਼ ਕਰਨ ਵਾਲਾ ਰੱਬ ਸਾਨੂੰ ਸੱਚੀ ਜੀਵਨ ਜਾਚ ਸਿਖਾਉਂਦਾ ਹੈ, ਸਾਨੂੰ ਪਾਕੰ ਪਾਕ ਕਰਨਾ ਚਾਹੁੰਦਾ, ਕਿਉਂਕਿ ਉਹ ਆਪ ਪਾਕ ਪਵਿੱਤਰ ਹੈ। ਪਾਕ ਪਵਿੱਤਰ ਇਨਸਾਨ ਦੀ ਆਤਮਕ ਅਵਸਥਾ ਬਾਰੇ ਗੱਲ ਚੱਲ ਰਹੀ ਹੈ। ਇਸ ਪ੍ਰਕਰਣ ਦੀ ਲੜੀ ਵਿੱਚ ਸ਼ਬਦ ਨੂੰ ਪੜ੍ਹਿਆ ਅਤੇ ਮੈਂ ਹੈਰਾਨ ਰਹਿ ਗਿਆ ਕਿ ਵਿਕਾਰਾਂ ਦੀ ਮੈਲ ਦੂਰ ਕਰਨ ਵਾਸਤੇ, ਇਸ ਮਨੁੱਖ ਨੂੰ ਸੱਚ ਸਮਝਾਉਣ ਵਾਸਤੇ ਨਾਮਦੇਵ ਜੀ ਦਾ ਪਹਿਲਾ ਸ਼ਬਦ ਉਸੇ ਲੜੀ ਵਿੱਚ, ਕਹਿੰਦੇ ਮੈਂ ਅੰਧਲੇ ਕੀ ਟੇਕ, ਇਸ ਸ਼ਬਦ ਦੇ ਥੱਲੇ ਦੋ ਲਿਖਿਆ ਨਾ ਚਾਰ ਤੋਂ ਬਾਅਦ, ਦੂਜਾ ਸ਼ਬਦ ਨਾਮਦੇਵ ਜੀ ਦਾ ਹੈ ਖੁਸ਼ਖਬਰੀ ਵਾਲਾ, ਪਹਿਲਾ ਸ਼ਬਦ ਨਾਮਦੇਵ ਜੀ ਦਾ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮਤਲਬ ਕੀ ਹੋਇਆ, ਕੋਈ ਰੱਬ ਜੀ ਦੇ ਨਾਮ ਦੀ ਗੱਲ ਨਹੀਂ ਚੱਲ ਰਹੀ, ਕਹਿ ਰਹੇ ਮੈਂ ਅੰਨਾ ਵਾਂ, ਮੈਨੂੰ ਟੁਰਨਾ ਨਹੀਂ ਆਉਂਦਾ, ਤੇਰਾ ਨਾਮ ਮਤਲਬ ਤੇਰਾ ਨਾਮ ਖੁੰਦਕਾਰਾ, ਖੁੰਦਕਾਰਾ ਕਹਿੰਦੇ ਸੋਟੀ ਟੇਕ ਲਗਾ ਕੇ ਜਿਸ ਤਰ੍ਹਾਂ ਬੁੱਢੇ ਚੱਲਦੇ ਨਾ ਢਹਿ ਨਾ ਪਈਏ, ਤੇਰਾ ਸੱਚ ਦਾ ਗਿਆਨ ਮੇਰੇ ਜੀਵਨ ਵਾਸਤੇ ਖੁੰਦਕਾਰਾ ਹੈ। ਸ਼ਬਦ ਗੁਰੂ ਸੁਰਤ ਧੁੰਨ ਚੇਲਾ, ਉਹ ਮੇਰਾ ਖੁੰਦਕਾਰਾ ਹੈ, ਮੇਰੇ ਜੀਵਨ ਨੂੰ ਟੋਰਨ ਦੀ ਸੋਟੀ ਹੈ, ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਹੁਣ ਉਹਦੇ ਵਿੱਚ ਹੋਰ ਮੈਸੇਜ ਰੀਇਨਫੋਰਸ ਸੀਮੈਂਟਿਡ ਕਰਦੇ, ਜਦੋਂ ਕਹਿੰਦੇ ਨੇ ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਨੀ, ਅਤੇ ਉਸੀ ਨੂੰ ਗੱਲ ਕਰਦੇ ਕਰਦੇ ਕਹਿੰਦੇ ਨੇ ਦਿਗਰ ਕੋ ਨਹੀਂ, ਤੇਰੇ ਬਿਨਾਂ ਹੋਰ ਕੋਈ ਰੱਬ ਹੈ, ਤੂੰ ਰੱਬ ਸਭ ਜਗ੍ਹਾ ਹੈ, ਅੱਜ ਹੀ ਹੈ, ਹੁਣੇ ਹੀ ਹੈ, ਇੱਥੇ ਵੀ ਹੈ। ਫਿਰ ਤਾਂ ਆਪੇ ਭੁਲੇਖਾ ਲੱਥ ਗਿਆ ਨਾ ਵੀ ਅਚਾਨਕ ਕੋਈ ਰੱਬ ਕੋੜੀ 'ਤੇ ਕਿਸੇ ਦਿਨ ਆਉਂਦਾ, ਜਦੋਂ ਅੱਜ ਹੀ ਹੈ, ਇਹ ਜਗ ਸੱਚੇ ਕੀ ਕੋਠੜੀ ਸੱਚੇ ਕਾ ਵਿਸ਼ਵਾਸ ਹੈ, ਜੇ ਸੱਚੇ ਕਾ ਵਿਸ਼ਵਾਸ ਹੈ ਤਾਂ ਅੱਜ ਹੁਣ ਇੱਥੇ ਮੌਜੂਦ ਹੈ। ਤਾਂ ਹੀ ਫਰੀਦ ਸਾਹਿਬ ਕਹਿੰਦੇ ਨਾ ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਰੱਬ ਨਾਲ ਮੇਲ ਮਿਲਾਪ ਹੋ ਸਕਦਾ, ਰੱਬ ਜੀ ਨੂੰ ਕਿੱਥੇ ਲੱਭਣ ਨਹੀਂ ਜਾਣਾ ਪੈਂਦਾ, ਰੱਬ ਜੀ ਦੇ 72 ਵਾਰ ਦਰਸ਼ਨ ਹੋਏ ਨਾਮਦੇਵ ਨੂੰ। ਐਸੀਆਂ ਗੱਲਾਂ ਗੁਰਮਤ ਨਹੀਂ ਦੱਸਦੀ, ਕਿਉਂਕਿ ਜਿਹੜਾ ਮਨੁੱਖ ਜੁੜਿਆ ਹੋਈ ਹੈ ਉਹਨੂੰ 72 ਤੋਂ ਇਲਾਵਾ ਜੇ ਦਰਸ਼ਨ ਨਹੀਂ ਹੋਏ ਤਾਂ ਉਹ ਮਨੁੱਖ ਉਸ ਵੇਲੇ ਮਨਮੁੱਖ ਹੋ ਗਿਆ। ਨਹੀਂ, ਰੱਬ ਜੀ ਦੇ ਨਾਲ ਹਰ ਵੇਲੇ ਜੁੜਨ ਦੀ ਅਵਸਥਾ ਦਾ ਲਿਖਾਇਕ ਪ੍ਰਤੀਕ ਕੀ ਹੈ, ਗੁਰੂ ਦੀ ਮਤ ਦੇ ਅਨੁਸਾਰ ਹਰ ਵੇਲੇ ਜੀਣਾ, ਵਿਕਾਰਾਂ ਨੂੰ ਕਾਬੂ ਕਰਕੇ ਕੌਂਕਰ ਕਰਕੇ ਉਸ ਅਨੁਸਾਰ ਜੀਣਾ। ਹੁਣ ਇਸ ਉੱਚੀ ਅਵਸਥਾ ਵਾਲੇ ਮਨੁੱਖ ਦੀ, ਗੁਰਸਿੱਖਾਂ ਮਨ ਵਧਾਈਆਂ ਵਾਲੇ ਦੀ, ਜਿਨ ਮੇਰਾ ਸਤਿਗੁਰ ਡਿੱਠਾ ਵਾਲੇ ਦੇ, ਖੇੜੇ ਵਿਸਮਾਦ ਵਾਲੇ ਇੱਕ ਮਿਕਤਾ ਵਾਲੀ ਅਵਸਥਾ ਦੇ ਸ਼ਬਦ ਦੀ ਵਿਚਾਰ ਸਾਨੂੰ ਨਾਮਦੇਵ ਜੀ ਸਮਝਾਉਂਦੇ ਨੇ। ਕੀ ਕਹਿੰਦੇ ਨੇ, ਕਹਿੰਦੇ ਨੇ ਰਹਾਉ ਹੱਲੇ ਯਾਰਾਂ, ਹੱਲੇ ਯਾਰਾਂ ਖੁਸ਼ਖਬਰੀ। ਹੱਲੇ ਯਾਰਾਂ ਕਹਿੰਦੇ ਨੇ ਇਹ ਮੇਰੇ ਮਿੱਤਰੋ, ਇਹ ਮੇਰੇ ਮਿੱਤਰੋ, ਤਰਜ਼ ਵੀ ਪੁਰਾਤਨ ਰੀਤ ਉੱਤੇ ਅਤੇ ਮਾਲਕੋਸ ਦੇ ਨਾਲ ਬਣਾ ਕੇ ਉਸਨੂੰ ਮਾਰਸ਼ਲ ਢੰਗ ਨਾਲ ਗਾਉਣ ਦਾ ਯਤਨ ਕੀਤਾ ਹੈ। ਖੁਸ਼ਖਬਰੀ, ਖੇੜਾ ਆਵੇ, ਮਨੁੱਖ ਚੜ੍ਹਦੀਆਂ ਕਲਾਂ 'ਚ ਖੜ੍ਹਾ ਹੋਵੇ, ਢਹਿੰਦੀਆਂ ਕਲਾਂ ਤੋਂ ਉੱਠੇ ਹਰ ਇਨਸਾਨ। ਕਹਿੰਦੇ ਹੱਲੇ ਯਾਰਾਂ ਖੁਸ਼ਖਬਰੀ, ਯਾਰਾਂ ਮੀਤ ਸਖੀਓ ਸਹੇਲੀਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਇਹਨਾਂ ਇੰਦਰਾਂ ਗਿਆਨ ਇੰਦਰੀਆਂ ਨੂੰ ਵੀ ਕਹਿੰਦੇ ਨੇ। ਆਪਣੇ ਸਰੀਰ ਦੇ ਹਰ ਅੰਗ ਨਾਲ ਗੱਲ ਕਰਕੇ ਨਾਮਦੇਵ ਜੀ ਵਿਸਮਾਦ ਵਿੱਚ ਕਹਿ ਰਹੇ ਨੇ, ਓਏ ਸੁਣੋ ਹੱਲੇ ਯਾਰਾਂ ਖੁਸ਼ਖਬਰੀ, ਖੁਸ਼ੀ ਦੀ ਖਬਰ ਸੁਣੋ। ਮੈਂ ਸੋਚ ਰਿਹਾ ਸੀ ਖੁਸ਼ਖਬਰੀ ਕਿਉਂ ਕਿਹਾ, ਖੁਸ਼ਖਬਰੀ ਕੀ ਹੁੰਦੀ ਹੈ ਅਤੇ ਖਬਰੀ ਕੀ ਹੁੰਦੀ ਹੈ, ਜੇ ਖਬਰੀ ਲੱਭ ਜਾਏਗਾ ਤਾਂ ਖੁਸ਼ਖਬਰੀ ਦੇ ਮੈਨੇ ਸਮਝ ਆ ਜਾਣਗੇ। ਖਬਰੀ ਲੱਭੀ ਹੈ ਕਿ ਖਬਰੀ ਦਾ ਮਹਿਨਾ ਹੁੰਦਾ ਉਹ ਸੁਣਿਆ, ਉਹ ਮੈਸੇਜ, ਉਹ ਗੱਲ, ਉਹ ਜੋ ਹੋਕਾ ਦੇ ਕੇ ਹੁਕਰਾ ਦੇਣ ਵਾਲਾ ਕਹਿੰਦਾ ਨਾ ਸੁਣੋ, ਖੁਸ਼ਖਬਰੀ ਸੁਣੋ। ਕਹਿੰਦੇ ਖੁਸ਼ੀ ਦੇਣ ਵਾਲੀ, ਕਲੇਜੇ ਨੂੰ ਠੰਡ ਪਾਉਣ ਵਾਲੀ, ਜਦੋਂ ਮਾਂ ਨੂੰ ਸੁਣਿਆ ਮਿਲਦਾ ਨਾ ਦੇਖੋ ਤੁਹਾਡਾ ਮੁੰਡਾ ਪਰਦੇਸ ਗਿਆ ਸੀ ਆ ਰਿਹਾ, ਕਲੇਜੇ ਨੂੰ ਠੰਡ ਪੈ ਗਈ, ਵਿਛੋੜਾ ਸੀ ਠੰਡ ਪੈ ਗਈ, ਖਬਰ ਮਿਲੀ ਖੁਸ਼ਖਬਰੀ। ਅਤੇ ਜੇ ਮਾੜੀ ਖਬਰ ਮਿਲੇ ਬੰਦਾ ਉਦਾਸ ਹੋ ਜਾਂਦਾ, ਮਾੜੀ ਖਬਰੀ, ਖੁਸ਼ਖਬਰੀ ਠੰਡ ਪਾਉਣ ਵਾਲੀ ਖਬਰ, ਪਰ ਖਬਰੀ ਕੀ ਹੋਇਆ? ਫਿਰ ਗੁਰੂ ਪਾਤਸ਼ਾਹ ਕਹਿੰਦੇ ਰਾਖ ਲਿਓ ਹਮ ਤੇ ਵਿਗੜੀ, ਸਾਡੀ ਵਿਗੜ ਗਈ ਹੈ, ਸਾਡੇ ਇਸ ਤਨ ਉੱਤੇ ਵਿਗੜ ਗਈ ਹੈ। ਕਾਰਨ ਕੀ ਹੈ? ਸ਼ੀਲ ਧਰਮ ਜਪ ਭਗਤ ਨਾ ਕੀਨੀ, ਮੈਂ ਸੱਚ ਤੇ ਸਮਝਿਆ ਨਹੀਂ, ਨਾ ਮੇਰੇ 'ਚ ਨਾ ਧਰਮ ਹੈ, ਨਾ ਜਪ ਹੈ, ਨਾ ਤਪ ਹੈ, ਭਾਵ ਸੱਚ ਦਾ ਜੀਵਨ ਨਹੀਂ ਹੈ ਮੇਰੇ ਕੋਲ,
ਤਾਂ ਕੀ ਹੋਇਆ, ਹੋ ਅਭਿਮਾਨ ਟੇਡ ਪਗਰੀ, ਪਗਰੀ ਹੁੰਦਾ ਪੱਗ, ਡੰਡਾ, ਰਸਤਾ, ਪਗਡੰਡੀ। ਇੱਥੇ ਪਗਰੀ ਇਸ ਦਸਤਾਰ ਦੀ ਗੱਲ ਨਹੀਂ ਚੱਲ ਰਹੀ, ਨਾਮਦੇਵ ਜੀ ਦਾ ਸ਼ਬਦ ਲੜੀਵਾਰ ਸਮਝਾ ਰਹੇ ਨੇ ਸੱਚ ਦੇ ਮਾਰਗ 'ਤੇ ਟੁਰਨ ਦੀ ਗੱਲ। ਇਹ ਦਸਤਾਰ ਤਾਂ ਅਸੀਂ ਆਪਣੇ ਮਾਣ ਨਾਲ ਬੰਨਦੇ ਹੀ ਹਾਂ ਕਿ ਸਿੱਖ ਦੇ ਸਿਰ ਦਾ ਕਰਾਊਨ ਹੈ, ਪਰ ਇਸ ਸ਼ਬਦ 'ਚ ਕਹਿੰਦੇ ਇਸੇ ਸ਼ਬਦ 'ਚ ਰੱਖ ਲਿਓ ਅਮਤੇ ਬਿਗਰੀ 'ਚ ਕਹਿੰਦੇ ਸੰਦਕ ਤੋਏ ਸਾਧ ਨਹੀਂ ਕਹੀਓ, ਮਤ ਘਾਲੋ ਜਮ ਕੀ ਖਬਰੀ। ਖਬਰੀ ਦਾ ਮੈਂ ਨਾ ਪਤਾ ਲੱਗਾ, ਮੈਨੂੰ ਜਮ ਦੀ ਨਿਗਰਾਨੀ ਨਾ ਭੇਜਣਾ, ਜਮ ਨੂੰ ਇਤਲਾਹ ਨਾ ਕਰ ਦੇਣਾ ਕਿ ਮੈਂ ਇੱਥੇ ਆਇਆ ਹੋਇਆ। ਭਾਵ ਨਿਕਲਿਆ ਗੁਰਮਤੀ 'ਚ ਜਮ ਕਿਹਨੂੰ ਕਹਿੰਦੇ ਨੇ, ਇਸ ਦੇਈ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਪਤਾ ਲੱਗਾ ਇਸ ਸਰੀਰ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਰਗੇ ਜਮ ਵਸਦੇ ਨੇ, ਇਹ ਜਮਾਂ ਦੀ ਸਰਕਾਰ ਨੇ, ਅੰਮ੍ਰਿਤ ਲੁੱਟੈ ਮਨ ਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਪਤਾ ਲੱਗਾ ਇਹ ਜਮ ਨੇ, ਇਹ ਜਮ ਦੀ ਖਬਰੀ ਮੈਨੂੰ ਨਾ ਪਾਉਣਾ, ਮੈਨੂੰ ਵਿਕਾਰਾਂ ਦੇ ਵੱਸ ਨਾ ਪਾਉਣਾ, ਮੈਨੂੰ ਮਾੜੇ ਰਸਤੇ ਨਾ ਪਾਉਣਾ, ਮਤ ਘਾਲੋ ਜਮ ਕੀ ਖਬਰੀ। ਪਤਾ ਲੱਗਾ ਖੁਸ਼ਖਬਰੀ ਫਿਰ ਕੀ ਹੋਇਆ, ਉਹ ਖਬਰ ਉਹ ਸੁਣਿਆ ਜਿਹਦੀ ਨਿਗਹਿਬਾਨੀ ਹੇਠ ਮੈਨੂੰ ਮੇਰਾ ਤਪਦਾ ਸੜਦਾ ਹਿਰਦਾ ਠੰਡਾ ਹੋ ਜਾਏ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਗੁਰੂ ਨੇ ਮੈਨੂੰ ਸੱਚ ਸਮਝਾਇਆ ਨਾ, ਤਾਂ ਮੇਰਾ ਤਪਦਾ ਸੜਦਾ ਵਿਕਾਰਾਂ ਦੇ ਨਾਲ ਵਾਲਾ ਜੀਵਨ ਦਾ ਕੜਾਇਆ ਬੁਝ ਗਿਆ। ਸਮਝ ਆਇਆ ਕਿ ਜੇ ਅੰਦਰ ਅੱਗ ਬਲਦੀ ਹੈ ਤਾਂ ਤਨ ਮਨ ਸਾੜਦੀ ਹੈ, ਉਹ ਜਮ ਕੀ ਖਬਰੀ ਹੈ, ਪਰ ਜੇ ਅੰਦਰ ਸੱਚ ਦੇ ਗਿਆਨ ਦੇ ਨਾਲ ਠੰਡਕ ਪਹੁੰਚ ਜਾਏ, ਸ਼ੀਤਲਤਾ ਮਿਲ ਜਾਏ, ਤਪਤ ਕੜਾ ਬੁਝ ਜਾਏ, ਇਹਨੂੰ ਖੁਸ਼ਖਬਰੀ ਕਹਿੰਦੇ ਨੇ। ਹੁਣ ਰਹਾਓ ਤੋਂ ਸਾਨੂੰ ਅੱਗੇ ਟੁਰਨ ਦਾ ਰਸਤਾ ਮਿਲ ਗਿਆ ਕਿ ਸੱਚ ਦੇ ਗਿਆਨ ਦੀ ਖਬਰ ਮਿਲ ਗਈ ਹੈ, ਇਤਲਾਹ ਮਿਲ ਗਈ ਹੈ, ਜਿਹਦੇ ਨਾਲ ਮੈਂ ਸਾਵਧਾਨਤਾ ਮੈਨੂੰ ਪ੍ਰਾਪਤ ਹੋ ਗਈ ਹੈ, ਜਿਸ ਦੇ ਨਾਲ ਉਹ ਸੂਝ ਬੂਝ ਵਾਲੀ ਸ਼ੁੱਧ ਸ਼ੀਤਲਤਾ ਦੇਣ ਵਾਲਾ ਗਿਆਨ ਮੈਨੂੰ ਮਿਲ ਗਿਆ, ਜਿਸ ਦੀ ਨਾਲ ਮੈਂ ਆਪਣੇ ਘਰ ਨੂੰ ਸਵਾਰ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਸੋਏ ਸੁਲੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਮੇਰਾ ਤਨ ਮਨ ਮੌਲ ਗਿਆ। ਜਦੋਂ ਤੱਕ ਜ਼ਖਮ ਮੌਲੇ ਨਾ ਠੀਕ ਨਹੀਂ ਹੁੰਦਾ, ਮੇਰਾ ਤਨ ਮਨ ਸੜਦਾ ਰਹਿੰਦਾ ਸੀ, ਜਮ ਕੀ ਖਬਰੀ ਦੇ ਵੱਸ ਸੀ। ਹੁਣ ਮੈਨੂੰ ਖੁਸ਼ਖਬਰੀ ਪ੍ਰਾਪਤ ਹੋ ਗਈ, ਮੇਰੇ ਇੱਕ ਇੱਕ ਘਰ ਦੇ ਯਾਰੋ, ਮੇਰੀ ਇੱਕ ਇੱਕ ਗਿਆਨ ਇੰਦਰੇ ਗਿਆਨ ਇੰਦਰੇ ਸਾਰੇ ਸੁਣੋ, ਘਰ ਘਰ ਇਹ ਉਹ ਪਹੁੰਚਾ ਸੱਦੜੇ ਨਿਤ ਪਵਨ। ਰੋਜ਼ ਸੁਣਿਆ ਮਿਲ ਰਿਹਾ ਗੁਰੂ ਦੇ ਗਿਆਨ ਦਾ, ਇਹਨਾਂ ਸਭ ਨੂੰ ਦੇ ਲੈ, ਆਪਣੇ ਵਿਕਾਰਾਂ ਨੂੰ, ਆਪਣੀ ਮਤ ਨੂੰ ਦੇ ਲੈ, ਮਤ ਟਿਕਾਣੇ ਆ ਜਾਏਗੀ, ਸਾਰੇ ਵਿਕਾਰ ਫਿਕਸ ਹੋ ਜਾਣਗੇ। ਤੈਨੂੰ ਸਰੀਰ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਤੈਨੂੰ ਕਾਮ ਕ੍ਰੋਧ ਲੋਭ ਓਹੰਕਾਰ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਤੈਨੂੰ ਇਸਤਰੀ ਮਰਦ ਨਾਲ ਨਫ਼ਰਤ ਨਹੀਂ ਕਰਨੀ ਪਏਗੀ, ਕਿਉਂਕਿ ਤੇਰਾ ਸਾਰਾ ਸਰੀਰ ਗੁਰੂ ਦੀ ਮਤ ਅਨੁਸਾਰ ਟਿਊਂਡ ਹੋ ਜਾਏਗਾ, ਸਵਾਰਿਆ ਜਾਏਗਾ, ਸ਼ਿੰਗਾਰਿਆ ਜਾਏਗਾ। ਹੁਣ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਕੇ ਕਹਿੰਦੇ ਨੇ ਐਸੇ ਗਿਆਨ ਤੋਂ ਬਲ ਬਲ ਜਾਊਂ ਮੈਂ ਵਰਨੇ ਜਾਂਦਾ। ਖੁਸ਼ੀ ਦੀ ਖਬਰ ਦਿੰਦਾ, ਸੱਚ ਦੀ ਇਤਲਾਹ ਦਿੰਦਾ, ਮੈਨੂੰ ਸੂਝ ਬੂਝ ਦਿੰਦਾ, ਜਿਹਦੇ ਨਾਲ ਮੈਂ ਸਾਵਧਾਨ ਰਹਿੰਦਾ, ਜਿਹਦੇ ਨਾਲ ਮੈਂ ਕਿੱਥੇ ਝੂਠ 'ਤੇ ਡਿੱਗਦਾ ਨਹੀਂ ਹਾਂ, ਮੈਂ ਆਪਣੇ ਦੀਨ ਇਮਾਨ ਤੋਂ ਡਿੱਗਦਾ ਨਹੀਂ ਹਾਂ, ਟਿਕਾਣੇ ਰਹਿੰਦੀ ਹੈ ਮੇਰੀ ਬੁੱਧੀ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਤਾਂ ਉਸ ਅਵਸਥਾ ਵਾਲੇ ਬਾਰੇ ਨਾਮਦੇਵ ਜੀ ਕਹਿੰਦੇ ਨੇ ਐਸੇ ਗਿਆਨ ਤੋਂ, ਐਸੀ ਸ਼ੀਤਲਤਾ ਵਾਲੀ ਖੁਸ਼ਖਬਰੀ ਤੋਂ ਮੈਂ ਵਾਰਨੇ ਜਾਂਦਾ। ਅੱਗੇ ਕਹਿੰਦੇ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉਂ। ਮੈਂ ਇਸ ਨੂੰ ਜਾਣ ਕੇ ਇਸ ਤਰ੍ਹਾਂ ਉਚਾਰਨ ਕੀਤਾ ਕਿਉਂਕਿ ਜਦੋਂ ਪਦ ਛੇਦ ਦੀ ਬੀੜ ਅਸੀਂ ਪੜ੍ਹਦੇ ਹਾਂ ਤਾਂ ਕਈ ਲਫ਼ਜ਼ ਇੱਧਰੋਂ ਉੱਧਰ ਹੋ ਜਾਂਦੇ ਨੇ ਤਾਂ ਸਾਨੂੰ ਭੁਲੇਖਾ ਪੈ ਜਾਂਦਾ। ਫੋਰ ਐਗਜ਼ਾਮਪਲ, ਜਿੱਥੇ ਬੈਠਾ ਮ੍ਰਿਤਕੋ, ਇਹ ਤਾਂ ਉਸਦਾ ਸ਼ੁੱਧ ਉਚਾਰਨ ਹੋ ਜਾਏਗਾ, ਪਰ ਜੁੜੇ ਹੋਣ ਨਾ ਅੱਖਰ, ਅਸੀਂ ਉਸਦਾ ਉਚਾਰਨ ਕਰੀਏ। ਜਿੱਥੇ ਬੈਠਾ ਮ੍ਰਿਤ ਕੋਇਲ ਬੈਠੀ ਆਏ, ਤਾਂ ਕੋਇਲ ਤਾਂ ਅੰਬਾਂ 'ਤੇ ਬਹਿੰਦੀ ਹੈ, ਡੈੱਡ ਬੋਡੀ 'ਤੇ ਬੈਠਦੀ ਨਹੀਂ ਹੈ। ਫਿਰ ਸੋਚਣਾ ਪਏਗਾ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ, ਪਦ ਛੇਦ ਕਰਨਾ ਪਏਗਾ, ਸਮਝਣਾ ਪਏਗਾ ਕਿ ਵਿਸ਼ਰਾਮ ਕਿੱਥੇ ਦਿਆਂ ਅਤੇ ਅੱਖਰ ਕਿੱਥੇ ਜੋੜਾਂ। ਪਤਾ ਲੱਗਾ ਮ੍ਰਿਤ ਦੇ ਬਦਲੇ ਕੋਇਲ ਦਾ ਕੱਕਾ ਇੱਥੇ ਲੈ ਕੇ ਆਉਣ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਜਿੱਥੇ ਬੈਠਾ ਮ੍ਰਿਤ ਕੋ, ਜਹਾਂ ਪਰ ਦੇਖਾ ਡੈੱਡ ਬੋਡੀ ਪੜਾ ਹੈ, ਜਿੱਥੇ ਬੈਠਾ ਮ੍ਰਿਤ ਕੋ ਇਲ ਬੈਠੀ ਆਏ, ਉੱਥੇ ਆ ਕੇ ਇਲ ਕਾਂ ਆ ਕੇ ਬਹਿੰਦੇ ਨੇ, ਅਰਥ ਬਦਲ ਗਏ, ਕਿੱਥੇ ਕੋਇਲ ਅਤੇ ਕਿੱਥੇ ਇਲ। ਇੱਦਾਂ ਹੀ ਇਸ ਸ਼ਬਦ ਦਾ ਉਚਾਰਨ ਜਦੋਂ ਅਸੀਂ ਇੰਝ ਕਰਾਂਗੇ, ਨੀਕੀ ਤੇਰੀ ਬਿਗਾਰੀਆਂ, ਐੜੇ ਨੂੰ ਕੰਨਾਂ ਬਿੰਦੀ ਲਾਵਾਂਗੇ ਤਾਂ ਅੱਗੇ ਲੇ ਦਾ ਆਲੇ ਦੇ ਬਦਲੇ ਲੇ ਕਰਕੇ ਲੇ ਦੇ ਲਾਂ ਨੂੰ ਇੱਕ ਬਿੰਦੀ ਲਾਵਾਂਗੇ। ਮੈਂ ਤੁਹਾਡੇ 'ਤੇ ਅਰਥ ਬਦਲਣ ਵਾਸਤੇ ਨਹੀਂ ਸੁਣਾ ਰਿਹਾ ਕਿ ਹੁਕਮ ਮੈਂ ਤੁਹਾਨੂੰ ਮੰਨਣਾ ਪਏਗਾ, ਮੈਂ ਇਸ ਤਰ੍ਹਾਂ ਨਹੀਂ ਕਰ ਰਿਹਾ। ਮੈਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ, ਘਰ ਜਾ ਕੇ ਬਾਣੀ ਨੂੰ ਖੋਜ ਕੇ ਪੜ੍ਹਨਾ, ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਨਾ, ਉਹਦੇ ਤੋਂ ਲੱਭਣਾ ਕਿ ਬਿਗਾੜ ਕੀ ਹੁੰਦਾ, ਬਿਗਾਰੀਆਂ ਕੀ ਹੁੰਦਾ, ਫਿਰ ਉੱਥੋਂ ਪਤਾ ਲੱਗੇਗਾ ਵੀ ਇਹ ਕੀ ਗੱਲ ਹੈ। ਪਹਿਲੀ ਗੱਲ, ਨੀਕੀ ਨੂੰ ਸਮਝ ਲਈਏ, ਨੀਕੀ ਲਫਜ਼ ਆਇਆ ਕਿੱਥੋਂ? ਨੀਕਾ ਜਾਂ ਨੀਕੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਹਰ ਜਸ ਗੁਰ 'ਤੇ ਮੰਗਣਾ, ਮੰਗਣਾ ਮੰਗਣ ਨੀਕਾ, ਤਿਆਗਣਾ ਤਿਆਗਣ ਨੀਕਾ, ਚੰਗਾ ਨੀਕੀ, ਚੰਗੀ ਸੋਹਣੀ ਉੱਚਤਮ ਵਧੀਆ। ਪਰ ਨੀਕੀ ਲਫਜ਼ ਬਣਿਆ ਕਿੱਥੋਂ? ਜਿੱਥੇ ਨੀਕੀ ਲਫਜ਼ ਘੜਿਆ ਗਿਆ ਉੱਥੇ ਮੀਨਿੰਗ ਸੀ ਕਿ ਸੁਰ ਤਾਲ ਦੀ ਲੈ 'ਤੇ ਨੱਚਣ ਵਾਲੀ ਨਾਇਕਾ, ਡਾਂਸਰ ਜੋ ਪੂਰੇ ਆਪਣੇ ਮਿਊਜ਼ਿਕ ਦੀ ਤਾਲ 'ਤੇ ਢੰਗ ਦੇ ਨਾਲ ਨੱਚਦੀ ਹੈ, ਪੂਰੇ ਉਹਨੂੰ ਉਹਦੇ ਬਾਰੇ ਸਮਝ ਹੈ, ਉਸ ਅਨੁਸਾਰ ਨੱਚਦੀ ਹੈ, ਜ਼ਰਾ ਵੀ ਸੁਰ ਤਾਲ ਤੋਂ ਥਿੜਕਦੀ ਨਹੀਂ। ਜੇ ਥਿੜਕਦਾ ਨਹੀਂ ਤਾਂ ਨਾਇਕ ਹੋ ਗਿਆ, ਉੱਥੇ ਨੀਕੀ ਹੈ ਉੱਥੇ ਨੀਕਾ ਹੈ। ਜਿਹੜਾ ਮਨੁੱਖ ਸੁਰ ਤਾਲ 'ਤੇ ਨੱਚਦਾ ਹੈ ਉਹਨੂੰ ਉੱਥੇ ਦੀ ਬੋਲੀ ਦੇ ਪ੍ਰਦੇਸ਼ ਵਿੱਚ ਕਹਿੰਦੇ ਨੇ ਨੀਕਾ ਨੱਚਦਾ ਹੈ, ਨੀਕਾ ਨਾਇਕ ਹੈ। ਨੀਕੀ ਨੀਕੀ ਨੱਚਣ ਵਾਲੀ ਹੈ, ਕਿਉਂ? ਸੁਰਤਾਲ 'ਤੇ ਪੂਰੀ ਨੱਚਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਜਾ ਸਰੇ ਮੰਨਾ ਗਾਏ ਲੈ, ਇਹ ਮੇਰੇ ਮਨ ਤੂੰ ਰੱਬ ਜੀ ਦੇ ਗੁਣਾਂ ਦੀ ਤਾਲ 'ਤੇ ਨੱਚ ਅਤੇ ਤੂੰ ਨੀਕੀ ਔਰ ਨੀਕਾ ਵਾਲਾ ਮਨ ਦੀ ਅਵਸਥਾ ਦਾ ਜੀਵਨ ਪ੍ਰਾਪਤ ਕਰ ਸਕਦਾ। ਨੀਕੀ ਇੱਥੇ ਸ਼ਬਦ ਦੇ ਵਿੱਚ ਕਹਿੰਦੇ ਨੇ ਤੇਰੀ ਬਿਗਾਰੀਆਂ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਤਾਂ ਬਾਣੀ ਵਿੱਚ ਸਿਖਾਇਆ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਸਭ ਸਭ ਮੀਨ ਸਾਰੇ, ਹਰ ਦੁਨੀਆ ਦਾ ਕੰਮ ਕਰ, ਗ੍ਰਸਤੀ ਹੈ ਕੰਮ ਕਾਜ ਕਰ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਜਿਹੜਾ ਗ੍ਰਸਤੀ ਨਹੀਂ ਨਾ ਹੋਏਗਾ ਪ੍ਰਚਾਰਕ, ਜਿਹੜਾ ਸੋ ਕਾਢ ਸੰਤ ਜੀ ਬ੍ਰਹਮ ਗਿਆਨੀ ਜੀ ਮਹਾਤਮਾ ਜੀ ਬਣਿਆ ਹੋਏਗਾ, ਜਿਹਨੇ ਵਿਆਹ ਨਹੀਂ ਕਰਾਇਆ, ਕਿਸੇ ਡੇਰੇ 'ਤੇ ਰਹਿੰਦਾ, ਉਹਦੇ ਵੋਟੀ ਬੱਚੇ ਨਹੀਂ ਨੇ, ਉਹਨੂੰ ਕੰਮ ਕਾਜ ਕਰਨਾ ਨਹੀਂ ਪੈਂਦਾ, ਬੀਬੀਆਂ ਮੱਥਾ ਟੇਕ ਜਾਂਦੀਆਂ, ਦੁਨੀਆ ਲੱਖਾਂ ਰੁਪਏ ਮੱਥਾ ਟੇਕ ਜਾਂਦੀ ਹੈ, ਉਹਨੂੰ ਨਹੀਂ ਪਤਾ ਕਿ ਮਿਹਨਤ ਕਰਕੇ ਘਾਲ ਕਮਾ ਕੇ ਕਿਸ ਤਰ੍ਹਾਂ ਟੱਬਰ ਨੂੰ ਪਾਲ ਕੇ ਫਿਰ ਵੰਡ ਛੱਕੀਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਉਹ ਸਾਨੂੰ ਕਹਿ ਜਾਂਦਾ ਤੁਸੀਂ ਸਾਰੇ ਕੰਮ ਛੱਡ ਦਿਓ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਤੁਸੀਂ ਸਾਰੇ ਪਾਪੀ ਹੋ, ਦਿਨੇ ਰਾਤੀ ਕੰਮ ਕਰਦੇ ਰਹਿੰਦੇ ਹੋ, ਮਾਇਆ 'ਚ ਖਚਤ ਰਹਿੰਦੇ ਹੋ, ਨਾਮ ਕੀ ਬੇਲਾ ਪੈ ਪੈ ਸੋਇਆ, ਬੁਰੇ ਕੰਮ ਕੋ ਊਠ ਖਲੋਇਆ, ਸਾਨੂੰ ਕਹਿ ਜਾਂਦਾ। ਅਸੀਂ ਸੋਚਦੇ ਹਾਂ ਮੈਂ ਤਾਂ ਕੰਮ ਕਾਜ ਛੱਡ ਨਹੀਂ ਸਕਦਾ, ਵੋਟੀ ਬੱਚੇ ਪਾਲਣੇ ਨੇ, ਮਕਾਨ ਦਾ ਕਿਰਾਇਆ ਦੇਣਾ, ਹੋਰ ਅਨੇਕਾਂ ਖਰਚੇ ਨੇ, ਤਾਂ ਅਸੀਂ ਸੋਚਦੇ ਹਾਂ ਇਹ ਪਹੁੰਚੇ ਹੋਏ ਨੇ, ਅਸੀਂ ਤਾਂ ਪਾਪੀ ਹਾਂ, ਉਹ ਨੰਬਰ ਲੈ ਕੇ ਇੱਕ ਸ੍ਰੀਮਾਨ 108 ਬਣ ਜਾਂਦੇ ਨੇ। ਸਾਨੂੰ ਤਾਂ ਗ੍ਰਸਥੀ ਸਿਖਾਈ ਹੈ, ਹੱਥ ਨਾਲ ਪੈਰ ਨਾਲ ਸਾਰੀ ਦੁਨੀਆ ਦੇ ਕੰਮ ਕਾਜ ਸਿਖਾਏ ਨੇ, ਕਿਰਤ ਕੋਈ ਵੀ ਮਾੜੀ ਨਹੀਂ, ਬਸ਼ਰਤੇ ਕਿ ਉਹ ਕਿਰਤ ਮਿਹਨਤ ਦੀ ਹੋਵੇ, ਲਾਈਵਲੀਹੁੱਡ ਵਿਦ ਰਾਈਟ ਮੀਨਸ, ਓਨੈਸਟ ਮੀਨਸ ਦੇ ਨਾਲ ਕਮਾਇਆ ਹੋਇਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਹੱਥ ਪਾਮ ਕਰ ਕਾਮ ਸਭ, ਜਿਸ ਤਰ੍ਹਾਂ ਕਹਿੰਦੇ ਨਾ ਹੱਥ ਕਾਰ ਵੱਲ ਮਨ ਯਾਰ ਵੱਲ, ਅੰਦਰੋਂ ਤੂੰ ਰੱਬ ਨਾਲ ਜੁੜਿਆ ਰਹਿ। ਜੇ ਰੱਬ ਨਾਲ ਜੁੜਿਆ ਰਹੇਗਾ, ਇਫ ਯੂ ਕੰਸੀਡਰ ਹੀ ਇਜ਼ ਓਮਨੀ ਪ੍ਰੈਜੈਂਟ, ਉਹ ਹਾਜ਼ਰ ਹਜ਼ੂਰ ਸਮਝੇਗਾ, ਤੇਰੇ ਕੋਲ ਮਾੜਾ ਕੰਮ ਹੋ ਨਹੀਂ ਸਕੇਗਾ। ਤੂੰ ਦੁਕਾਨ 'ਤੇ ਵੀ ਬੈਠਾ ਹੋਏਗਾ, ਉੱਥੇ ਦੁਕਾਨ 'ਤੇ ਬੈਠਿਆ ਤੂੰ ਸੱਚ ਕਰ ਰਿਹਾ ਹੋਏਗਾ ਨਾ, ਰੱਬ ਉੱਥੇ ਬੈਠਾ, ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਗੁਰੂ ਬੈਠਾ, ਭਗਵਾਨ ਆਪ ਮੌਜੂਦ ਹੈ। ਕਿਉਂ? ਕਿਉਂਕਿ ਉਹ ਗੁਰਦੁਆਰਾ ਬਣ ਗਿਆ। ਪਰ ਜੇ ਤੂੰ ਗੁਰਦੁਆਰੇ ਵਿੱਚ ਵੀ ਬੈਠ ਕੇ ਬੇਈਮਾਨੀ ਕਰੇ ਤਾਂ ਉਹ ਗੁਰਦੁਆਰਾ ਵੀ ਨਾ ਰਿਹਾ। ਗੁਰਦੁਆਰਾ ਸੱਚ ਸਿਖਾਉਂਦਾ ਅਤੇ ਗੁਰਦੁਆਰਾ ਕਹਿੰਦਾ ਤੂੰ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਜਿੱਥੇ ਜਾਏ ਗੁਰਦੁਆਰੇ ਵਾਲੇ ਮੈਸੇਜ ਨਾਲ ਜੀ, ਘਰ ਵਿੱਚ ਜੀ, ਬਾਜ਼ਾਰ ਵਿੱਚ ਜੀ, ਦੁਨੀਆ 'ਚ ਜੀ, ਨੌਕਰੀ 'ਚ ਜੀ। ਪਤਾ ਲੱਗਾ ਕੋਈ ਕੰਮ ਛੱਡਣ ਬਾਰੇ ਨਹੀਂ ਕਹਿ ਰਹੇ ਨੇ। ਤਾਂ ਨਾਮਦੇਵ ਜੀ ਕਹਿੰਦੇ ਨੇ ਨੀਕੀ ਤੇਰੀ ਬਿਗਾਰੀਆਂ, ਹੱਥ ਪਾਂਵ ਕਰ ਕੰਮ ਸਭ, ਸਾਰੇ ਜਿਤਨੇ ਵੀ ਕਿਰਤਕਾਰ ਕੰਮ ਨੇ ਸਾਰੇ ਚੰਗੇ ਨੇ, ਨੀਕੀ ਤੇਰੀ ਬਿਗਾਰੀਆਂ। ਜਿਸ ਕੰਮ ਦੇ ਵਿੱਚ ਲੇਂ ਤੇਰਾ ਨਾਂ, ਦੁਨੀਆ ਦਾ ਕੋਈ ਵੀ ਕੰਮ ਕਰ ਉਹਦੇ ਵਿੱਚ ਲੇਂ ਤੇਰਾ ਨਾਂ, ਜੇ ਤੂੰ ਰੱਬ ਨਾਲ ਜੁੜਿਆ ਭਾਵ ਸੱਚ ਨਾਲ ਜੁੜਿਆ ਤਾਂ ਉਹ ਨੀਕਾ ਹੈ, ਉਹ ਨੀਕੀ ਹੈ। ਹੁਣ ਪੁੱਛੀਏ ਬਿਗਾਰੀਆਂ ਕੀ ਹੈ? ਅਸੀਂ ਬਿਗਾਰੀਆਂ ਪਹਿਲਾਂ ਵੀ ਸਮਝ ਸਕਦੇ ਸੀ, ਪਰ ਪੂਰਾ ਮੈਸੇਜ ਸਮਝ ਆਇਆ ਤਾਂ ਪਤਾ ਲੱਗਾ ਜਦੋਂ ਦੋ ਪ੍ਰਦੇਸ਼ ਲੜਦੇ ਹੋਣ, ਦੋ ਰਾਜੇ ਲੜਦੇ ਹੋਣ ਤਾਂ ਇੱਕ ਰਾਜਾ ਜਿੱਤ ਜਾਏ, ਹਾਰੇ ਹੋਏ ਰਾਜੇ ਦੀਆਂ ਫੌਜਾਂ ਨੂੰ ਕੈਦ ਕਰ ਲੈਂਦੇ ਸਨ, ਉਹਨਾਂ ਨੂੰ ਗੁਲਾਮ ਬੁਲਾ ਲੈਂਦੇ ਸਨ। ਅੱਜ ਦੀ ਬੋਲੀ 'ਚ ਉਹਨਾਂ ਨੂੰ ਪ੍ਰਿਜ਼ਨਰਸ ਆਫ ਵਾਰ ਵੀ ਕਹਿ ਸਕਦੇ ਹਾਂ। ਗੁਲਾਮਾਂ ਕੋਲੋਂ ਰਾਜੇ ਦੇ ਹੁਕਮ ਅਨੁਸਾਰ ਕੰਮ ਕਰਾਇਆ ਜਾਂਦਾ ਸੀ। ਜਿਹੜੇ ਕੰਮ ਕਰਾਉਂਦੇ ਸਨ ਉਹਨਾਂ ਨੂੰ ਪੈਸਾ ਤੇ ਲਾਇਕ ਨਹੀਂ ਸਨ ਦਿੰਦੇ, ਪਰ ਉਹਨਾਂ ਕੋਲੋਂ ਕੰਮ ਕਰਾਉਂਦੇ ਸਨ। ਉਹਨਾਂ ਨੂੰ ਸਿਰਫ ਕੰਮ ਕਰਨਾ ਹੈ ਰਾਜੇ ਵਾਸਤੇ, ਪ੍ਰਜਾ ਨੂੰ ਸਿਰਫ ਕੰਮ ਕਰਨਾ ਹੈ ਰਾਜੇ ਦੇ ਹੁਕਮਰਾਨਾਂ ਦੇ ਮੁਤਾਬਕ। ਜਦੋਂ ਉਹ ਸਾਰੇ ਕੰਮ ਕਰਦੇ ਨੇ, ਉਹਨਾਂ ਨੂੰ ਤਨਖਾਹ ਪੈਸਾ ਕੋਈ ਨਹੀਂ ਮਿਲਦਾ, ਗੁਲਾਮਾਂ ਵਾਂਗੂ ਕੰਮ ਕਰਦੇ ਨੇ। ਜਿਹੜੇ ਉਹ ਗੁਲਾਮਾਂ ਵਾਂਗੂ ਕੰਮ ਕਰਦੇ ਨੇ ਉਹਨਾਂ ਨੂੰ ਵਿਗਾਰ ਦੇ ਕੰਮ ਕਰਨਾ ਕਹਿੰਦੇ ਹਨ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਸੱਚ ਦਾ ਗੁਲਾਮ ਹਾਂ, ਹੋਂ ਲਾਲਾ ਗੋਲਾ ਤੁਧ। ਕਹਿ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ, ਮੈਂ ਤੇਰਾ ਗੁਲਾਮ ਹਾਂ, ਤੇਰਾ ਜਿਹੜੀ ਮੈਂ ਕਾਰ ਦੱਸਦਾ ਹੈ ਨਾ ਤਾਂ ਤੇਰੀ ਗੁਲਾਮੀ 'ਚ ਭਾਵ ਤੇਰੀ ਵਿਗਾਰ 'ਚ ਮੈਨੂੰ ਸਵਾਦ ਆਉਂਦਾ ਹੈ। ਨੀਕੀ ਤੇਰੀ ਵਿਗਾਰੀਆਂ, ਵਿਗਾਰ ਤੋਂ ਪਤਾ ਲੱਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਗਾਰ ਦਾ ਮਹਿਨਾ ਇੱਕ ਜਗ੍ਹਾ ਹੁੰਦਾ, ਆਪਣਾ ਵਿਗਾੜ ਲੈਣਾ, ਆਪਣਾ ਵਿਗਾਰ ਬਿਰਾਨਾ ਸਾਂਡੇ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਆਉਂਦਾ ਜਿਉਂ ਵਿਗਾਰੀ ਕਹਿ ਸਿਰ ਦੀਜੇ ਦਾਮ, ਜਿਵੇਂ ਵਿਗਾਰੀ ਹੁੰਦਾ ਪਕੜਿਆ ਹੋਇਆ ਹੋਇਆ ਕੋਈ ਗੁਲਾਮ ਹੁੰਦਾ, ਉਹਦੇ ਕੋਲੋਂ ਕੰਮ ਲੈਂਦੇ ਨੇ, ਉਹਨੂੰ ਅੱਗੇ ਵੇਚ ਦਿੰਦੇ ਨੇ, ਉਹਦਾ ਦਾਮ ਦਿੰਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਮੈਂ ਸੱਚ ਦੀ ਤੇਰੀ ਇਸ ਸੱਚੀ ਦੱਸੀ ਗੁਰੂ ਦੀ ਮਤ ਦੀ ਕਾਰ ਦਾ ਗੁਲਾਮ ਹਾਂ, ਉਸ ਅਨੁਸਾਰ ਮੈਨੂੰ ਮਤ ਮਿਲਦੀ ਹੈ। ਮੈਂ ਆਪਣੇ ਜੀਵਨ ਵਿੱਚ ਦਿਨ 24 ਆਵਰਸ ਜਾਂ ਸਾਰੀ ਲਾਈਫ ਵਿੱਚ ਜੋ ਵੀ ਕਾਰਜ ਕਰਦਾ ਉਹ ਕਾਰਜ ਨੀਕਾ ਹੈ, ਉਹ ਕਾਰਜ ਸਾਰੇ ਨੀਕੇ ਨੇ, ਉਹ ਬੇਗਾਰੀਆਂ ਨੀਕੀ ਨੇ ਜਿਨ੍ਹਾਂ ਦੇ ਵਿੱਚ ਤੈਨੂੰ ਯਾਦ ਰੱਖਿਆ ਜਾਂਦਾ ਹੈ। ਹੱਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਦੋਂ ਰੱਬ ਨੂੰ ਯਾਦ ਰੱਖਿਆ ਜਾਂਦਾ ਤਾਂ ਪਤਾ ਲੱਗਾ ਕਿ ਇਹ ਬਿਗਾਰੀਆਂ ਇਹ ਵਿਗਾਰ ਵਾਲੇ ਕੰਮ ਕੀ ਨੇ। ਸੱਚ ਦੇ ਅਨੁਸਾਰ ਜੀ, ਅਗਿਆਨਤਾ ਵਸ ਜੀਏਗਾ। ਮਤ ਕੋ ਪਰਮ ਭੁਲੈ ਸੰਸਾਰਾ, ਗੁਰਬਿਨ ਕੋਏ ਨਾ ਉਤਰਸ ਪਾਰਾ। ਸੱਚ ਸਮਝ ਲੈ, ਇਸ ਸ਼ਬਦ ਦਾ ਮਹਿਨਾ ਨਿਕਲਿਆ ਕਿ ਮੈਂ ਐਸੇ ਸੱਚ ਦੀ ਵਿਚਾਰ ਤੋਂ ਬਲ ਬਲ ਜਾਣਾ। ਅੱਗੇ ਕਹਿੰਦੇ ਨੀਕੀ ਤੇਰੀ ਬਿਗਾਰੀਆਂ ਲੇ ਤੇਰਾ ਨਾਓ, ਉਹ ਕੰਮ ਚੰਗੇ ਨੇ ਜਿਹਦੇ 'ਚ ਰੱਬ ਦੇ ਮਤ ਅਨੁਸਾਰ ਸੱਚਾ ਜੀਵਨ ਜੀਵਿਆ ਜਾਂਦਾ, ਹੇਰਾ ਫੇਰੀ ਨਹੀਂ ਕੀਤੀ ਜਾਂਦੀ, ਰਿਸ਼ਵਤ ਨਹੀਂ ਲਿੱਤੀ ਜਾਂਦੀ, ਝੂਠ ਨਹੀਂ ਬੋਲਿਆ ਜਾਂਦਾ, ਡੁਪਲੀਕੇਟ ਮਾਲ ਨਹੀਂ ਵੇਚਿਆ ਜਾਂਦਾ, ਡੁਪਲੀਕੇਟ ਟਿਊਬਾਂ ਨਹੀਂ ਵੇਚੀਆਂ ਜਾਂਦੀਆਂ, ਡੁਪਲੀਕੇਟ ਟਾਇਰ ਜਾਂ ਡੁਪਲੀਕੇਟ ਦਵਾਈਆਂ ਨਹੀਂ ਵੇਚੀਆਂ ਜਾਂਦੀਆਂ, ਕੁਛ ਵੀ ਐਸਾ ਨਹੀਂ ਵੇਚਿਆ ਜਾਂਦਾ ਜਿਹਦੇ ਨਾਲ ਦੂਸਰਾ ਕੁਛ ਯੂਜ਼ ਕਰਕੇ ਮਰ ਜਾਏ। ਕੋਈ ਵੀ ਇਨਸਾਨ ਡਰੱਗ ਨਹੀਂ ਵੇਚ ਸਕੇਗਾ ਜ਼ਿੰਦਗੀ ਵਿੱਚ ਜਿਹਨੂੰ ਨੀਕੀ ਬਿਗਾਰੀਆਂ ਸਮਝ ਆ ਗਈ। ਕੋਈ ਵੀ ਇਨਸਾਨ ਸ਼ਰਾਬ ਨਹੀਂ ਵੇਚ ਸਕੇਗਾ ਕਿਉਂਕਿ ਸ਼ਰਾਬ ਪੀਣ ਵਾਲਾ ਨਾਲੀਆਂ 'ਤੇ ਡਿੱਗੇਗਾ, ਪਰਿਵਾਰ ਨਾਲ ਲੜੇਗਾ, ਆਪਣਾ ਜੀਵਨ ਖੁਆਰ ਕਰ ਲਏਗਾ, ਵੇਚ ਹੀ ਨਹੀਂ ਸਕੇਗਾ। ਨੀਕੀ ਤੇਰੀ ਬਿਗਾਰੀਆਂ ਜਿਹੜਾ ਵੀ ਕਾਰਜ ਕਰੇਗਾ ਰੱਬ ਨੂੰ ਉਸ ਵਿਚਕਾਰ ਮੌਜੂਦ ਸਮਝੇਗਾ। ਕਹਿੰਦੇ ਨੇ ਇਹ ਸ਼ਬਦ ਦਾ ਰਹਾਓ ਹੈ ਨਾਮਦੇਵ ਜੀ। ਹੁਣ ਜਦੋਂ ਰਹਾਓ ਸਮਝ ਆਇਆ ਤਾਂ ਪਤਾ ਲੱਗਾ ਅੱਗੇ ਕੀ ਕਹਿੰਦੇ ਨੇ। ਕੁਝ ਆਮਦ ਕੁਝ ਰਫਤੀ ਕੁਝ ਮੇਰਵੀ, ਸੋਚਦੇ ਨੇ ਰੱਬ ਆਏਗਾ ਕਿਸੇ ਦਿਨ, ਫਲਾਣੇ ਨੂੰ ਫਲਾਣੀ ਜਗ੍ਹਾ ਦਰਸ਼ਨ ਦੇਗਾ, ਫਲਾਣੀ ਜਗ੍ਹਾ ਮਿਲੇਗਾ, ਅਚਾਨਕ ਕਿਸੇ ਨੂੰ ਕਿਸੇ ਵੇਲੇ ਕਿਸੇ ਜਗ੍ਹਾ ਪੇੜ ਥੱਲੇ ਬਹਿ ਕੇ ਅਚਾਨਕ ਰਾਤੋਂ ਰਾਤ ਗਿਆਨ ਹੋ ਜਾਏਗਾ। ਇੰਝ ਨਹੀਂ ਹੁੰਦਾ। ਮਹਾਤਮਾ ਬੁੱਧ ਬਾਰੇ ਵੀ ਇੰਝ ਸਮਝਦੇ ਨੇ, ਪਰ ਮਹਾਤਮਾ ਬੁੱਧ ਨੂੰ ਇਸ ਤਰ੍ਹਾਂ ਪੇੜ ਥੱਲੇ ਬਹਿਣ ਨਾਲ ਗਿਆਨ ਨਹੀਂ ਸੀ ਹੋਇਆ। ਮਹਾਤਮਾ ਬੁੱਧ ਨੇ ਦੁਨੀਆ ਪੜ੍ਹਦੇ ਸਾਰੇ ਕਰਮਕਾਂਡ, ਸਾਰੇ ਪਾਖੰਡ, ਸਾਰੀ ਦੁਨੀਆ ਦੇ ਗਿਆਨ ਸੁਣੇ, ਪੜ੍ਹੇ, ਪ੍ਰੈਕਟਿਸ ਕੀਤੇ, ਨਿਰਾਸ਼ ਹੋ ਗਿਆ। ਜਦੋਂ ਨਿਰਾਸ਼ ਹੋ ਕੇ ਇੱਕ ਦਿਨ ਪੇੜ ਥੱਲੇ ਬੈਠਾ ਤਾਂ ਉਹਨੂੰ ਸਾਰੇ ਜ਼ਿੰਦਗੀ ਜਿਹੜੀ ਬਿਤਾਈ ਸੀ ਕਰਮਾਂ ਕਾਂਡਾਂ ਔਰ ਭੁਲੇਖਿਆਂ ਦੇ ਰਸਤਿਆਂ 'ਚੋਂ, ਉਹਨਾਂ ਤੋਂ ਮਹਾਤਮਾ ਬੁੱਧ ਜੀ ਨੂੰ ਸਮਝ ਆ ਗਈ ਕਿ ਸੱਚ ਦਾ ਰਸਤਾ ਅੰਦਰ ਹੈ, ਬਾਹਰ ਨਹੀਂ। ਖੈਰ, ਰੱਬ ਜੀ ਅਚਾਨਕ ਨਾ ਆਉਂਦੇ ਨੇ ਨਾ ਅਚਾਨਕ ਜਾਂਦੇ ਨੇ, ਰੱਬ ਜੀ ਸ੍ਰਿਸ਼ਟੀ 'ਚ ਰਹਿੰਦੇ ਨੇ। ਬਲਿਹਾਰੀ ਕੁਦਰਤ ਵਸਿਆ, ਜਿਹੜਾ ਵਸਿਆ ਹੋਇਆ ਉਹ ਘੋੜੀ 'ਚ ਸਪੈਸ਼ਲ ਚੜ੍ਹ ਕੇ ਨਹੀਂ ਆਏਗਾ, ਜਿਹੜਾ ਵਸਿਆ ਹੋਇਆ ਉਹ ਮੁਸੀਬਤ ਵੇਲੇ ਅਚਾਨਕ ਨਹੀਂ ਆਏਗਾ, ਉਹ ਰਹਿੰਦਾ ਹੀ ਇੱਥੇ ਹੈ, ਉਹ ਪਰੇ ਜਾਂਦਾ ਹੀ ਹੈ। ਰੱਬ ਜੀ ਤੋਂ ਬਿਨਾਂ ਇਹ ਦੁਨੀਆ ਹੋ ਹੀ ਨਹੀਂ ਸਕਦੀ। ਜਿਸ ਤਰ੍ਹਾਂ ਮੱਛੀ ਪਾਣੀ 'ਚ ਰਹਿੰਦੀ ਹੈ ਤਾਂ ਸਾਰਾ ਪਾਣੀ ਉਹਦੇ ਵਾਸਤੇ ਰੱਬ ਹੈ, ਅਸੀਂ ਸ੍ਰਿਸ਼ਟੀ 'ਚ ਰਹਿੰਦੇ ਹਾਂ, ਸਾਰੀ ਸ੍ਰਿਸ਼ਟੀ ਰੱਬ ਜੀ ਨੇ। ਹੁਣ ਸਮਝਾਉਂਦੇ ਨੇ ਅੱਗੇ, ਕਹਿੰਦੇ ਨੇ ਕੁਝ ਆਮਦ ਕੁਝ ਰਫਤੀ ਕੁਝ ਮੇਰਵੀ, ਕਿੱਥੋਂ ਆਇਆ ਕਿੱਥੋਂ ਆਏਗਾ ਕਿੱਥੇ ਜਾਏਗਾ ਕੁਛ ਨਹੀਂ ਪਤਾ। ਜਿਹੜੀ ਇਸਤਰੀ ਆਪਣੇ ਪਤੀ ਨਾਲ ਇਕਮਿਕ ਹੋਵੇ ਨਾ, ਉਹਨੂੰ ਨਾ ਪਤੀ ਦੀ ਇਕਮਿਕਤਾ ਦੇ ਨਾਲ ਆਪਣੀ ਸੁਹਾਗਨ ਬਣਨ ਦਾ ਜਿਹੜਾ ਖੇੜਾ ਖੁਸ਼ੀ ਵਿਸਮਾਦ ਹੁੰਦਾ ਨਾ, ਉਹ ਹੀ ਜਾਣਦੀ ਹੈ। ਇਫ ਜੇ ਸੱਚੀ ਮੁੱਚੀ ਸੁਹਾਗਨ ਵਾਲਾ ਜੀਵਨ ਖੁਸ਼ੀ ਨਾਲ ਮਾਣ ਰਹੀ ਹੈ। ਉਹਨੂੰ ਜੇ ਕੋਈ ਇੰਟਰਵਿਊ ਲੈਣ ਵਾਲਾ ਪੁੱਛੇ, ਤੁਮਾਰਾ ਪਤੀ ਬਚਪਨ ਮੇਂ ਕਹਾਂ ਪੈਦਾ ਹੁਆ ਥਾ, ਯੇ ਕਿਆ ਕਾਮ ਕਰਤਾ ਥਾ, ਯੇ ਕੌਨ ਸੇ ਸਕੂਲ ਮੇਂ ਪੜ੍ਹਾ, ਤੁਮ ਇਸਕਾ ਬਚਪਨ ਦੇਖ ਕੇ ਆਏ ਹੋ, ਕਿਆ ਖੇਲਤਾ ਥਾ, ਕੌਨ ਸੇ ਕੱਪੜੇ ਪਹਿਨਤਾ ਥਾ। ਉਹ ਕਹੇਗੀ ਮੈਨੂੰ ਨਹੀਂ ਪਤਾ ਕੀ ਕਰਦਾ ਸੀ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਇਹ ਪਤਾ ਮੈਂ ਅੱਜ ਇਹਦੇ ਨਾਲ ਇੱਕ ਮਿੱਕਾ। ਸੁਹਾਗਨ, ਸੁਹਾਗਨ ਰੱਬ ਜੀ ਦੇ ਨਾਲ ਇੱਕ ਮਿੱਕਤਾ ਦੀ ਅਵਸਥਾ ਹੈ। ਉਹਦੇ ਵਿੱਚ ਰੱਬ ਜੀ ਨਾ ਆਉਂਦੇ ਨੇ ਨਾ ਰੱਬ ਜੀ ਜਾਂਦੇ ਨੇ, ਕਿਉਂਕਿ ਰੱਬ ਜੀ ਵਿਛੜੇ ਹੀ ਨਹੀਂ ਨੇ, ਗੁਰੂ ਮੇਰੇ ਸੰਗ ਸਦਾ ਹੈ। ਨਾਲੇ ਰੱਬ ਜੀ ਦਾ ਗਿਆਨ ਰੱਬ ਜੀ ਨੇ, ਰੱਬ ਜੀ ਗਿਆਨ ਨੇ, ਗਿਆਨ ਰੱਬ ਜੀ ਨੇ। ਨਾਨਕ ਪਾਰ ਬ੍ਰਹਮ ਗੁਰ ਭੇਦ ਨਾ ਭਾਈ, ਰੱਬ ਜੀ ਅਤੇ ਗਿਆਨ ਵਿੱਚ ਕੋਈ ਫਰਕ ਨਹੀਂ ਹੈ। ਜਦੋਂ ਇਹ ਗੱਲ ਸਮਝ ਆਈ ਤਾਂ ਕਹਿੰਦੇ ਨੇ ਰੱਬ ਕਿੱਥੋਂ ਆਉਂਦਾ, ਕਿੱਥੋਂ ਉਪਜੇ, ਕਹਿ ਰਿਹਾ ਕਿ ਮਾਏ ਸਮਾਵੇਂ। ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਰਕੇ ਗੁਰੂ ਪਾਤਸ਼ਾਹ ਜੀ ਦੀ ਡਾਕਟਰਿਨ ਦੇ ਮੁਤਾਬਕ ਸਾਨੂੰ ਸਮਝਾਉਣ ਦੇ ਯਤਨ ਨੇ ਕਿ ਇਸ ਗੱਲ ਨੂੰ ਸਮਝੋ ਕਿ ਖਰਾ ਸੱਚ ਕੀ ਹੈ। ਪਤਾ ਲੱਗਾ ਰੱਬ ਜੀ ਨਾ ਆਉਂਦੇ ਨੇ ਨਾ ਜਾਂਦੇ ਨੇ, ਤਾਂ ਰੱਬ ਜੀ ਕਿਸੇ ਖਾਸ ਦੇਸ਼ ਵਿੱਚ ਵੀ ਨੇ, ਨਾ ਕਿਸੇ ਖਾਸ ਪ੍ਰਦੇਸ਼ ਵਿੱਚ ਨੇ, ਨਾ ਕਿਸੇ ਜਗ੍ਹਾ ਗਹਿਰਾ ਹਾਜ਼ਰ ਨੇ, ਅਤੇ ਨਾ ਕਿਸੇ ਖਾਸ ਤੀਰਥ ਉੱਤੇ ਸਪੈਸ਼ਲ ਬੈਠੇ ਹੋਏ ਨੇ, ਸਭ ਜਗ੍ਹਾ ਨੇ। ਜਦੋਂ ਰੱਬ ਜੀ ਸਭ ਜਗ੍ਹਾ ਨੇ ਤਾਂ ਮੈਂ ਇਸ ਸ਼ਬਦ ਨੂੰ ਪੜ੍ਹ ਕੇ ਹੈਰਾਨ ਰਹਿ ਗਿਆ, ਦੁਆਰਕਾ ਨਗਰੀ ਰਾਸ ਬੁਗੋਈ। ਗੁਰੂ ਪਾਤਸ਼ਾਹ ਇਸ ਸਰੀਰ ਨੂੰ ਨਗਰੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਰੀਰ ਨੂੰ ਦੇਹ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸਰੀਰ ਨੂੰ ਜਦੋਂ ਇਹ ਸਰੀਰ ਆਤਮਕ ਉੱਚੀ ਅਵਸਥਾ ਮਾਣਨ ਲੱਗ ਪੈਂਦਾ ਸੱਚ ਦੇ ਗਿਆਨ ਅਨੁਸਾਰ, ਇਸ ਨੂੰ ਸ਼ਿਵ ਕੀ ਪੂਰੀ ਕਹਿੰਦੇ ਨੇ। ਗੁਰੂ ਪਾਤਸ਼ਾਹ ਇਸ ਨੂੰ ਗਾਓਂ ਕਹਿੰਦੇ ਨੇ, ਦੇਹੀ ਗਾਵਾਂ ਜੀਓ ਧਰ ਮੈਂ ਤੋਂ ਬਸੇ ਪੰਜ ਕਿਰਸਾਨਾ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ। ਰਾਹੋਜ ਕੀ ਕਹਿੰਦੇ ਨੇ, ਬਾਬਾ ਅਬ ਨਾ ਬਸੋਏ ਗਾਓਂ। ਸਰੀਰ ਨੂੰ ਦੇਹ ਨੂੰ ਗਾਓਂ ਵੀ ਕਹਿੰਦੇ ਨੇ, ਪੂਰੀ ਵੀ ਕਹਿੰਦੇ ਨੇ। ਮਨ ਦੀ ਅਵਸਥਾ ਨੂੰ ਬਿਆਨ ਕਰਦਿਆਂ ਗੁਰੂ ਪਾਤਸ਼ਾਹ ਕਹਿੰਦੇ ਨੇ, ਬੇਗਮਪੁਰਾ ਕੋਈ ਜਗ੍ਹਾ ਨਹੀਂ ਹੈ, ਮਤੇ ਤੂੰ ਗਲੋਬ ਚੁੱਕ ਕੇ ਨਕਸ਼ਾ ਚੁੱਕ ਕੇ ਲੱਭਣ ਲੱਗੇ, ਬੇਗਮਪੁਰਾ ਸ਼ਹਿਰ ਕੋ ਨਾ ਕੋਈ ਥਾਂ ਨਹੀਂ ਹੈ, ਤਿੱਥੇ ਖੈਰ ਸਦਾ ਸੁੱਖ। ਬੇਗਮਪੁਰਾ ਜਿੱਥੇ ਆਤਮਕ ਅਵਸਥਾ ਵਿੱਚ ਇਸ ਸਰੀਰ ਨੂੰ ਕੋਈ ਗਮ ਨਹੀਂ ਰਹਿੰਦਾ, ਸੁੱਖ ਦੁੱਖ ਦੋਨੋਂ ਸਮਕਰ ਜਾਣੇ ਮਨੁੱਖ ਹੋ ਜਾਂਦਾ। ਚੜ੍ਹਦੀ ਕਲਾ ਵਾਲੀ ਅਵਸਥਾ ਵਾਲੇ ਮਨੁੱਖ ਬਾਰੇ ਸ਼ਬਦ ਚੱਲ ਰਿਹਾ ਹੈ। ਕਹਿੰਦੇ ਨੇ ਬੇਗਮਪੁਰਾ ਕਰਤਾਰਪੁਰ ਕਰਤਾ ਵਸੇ, ਇਹ ਸਾਰੀ ਸ੍ਰਿਸ਼ਟੀ ਕਰਤਾਰਪੁਰ ਹੈ, ਕੋਈ ਸਪੈਸ਼ਲ ਵੱਖਰੀ ਥਾਂ ਕਰਤਾਰਪੁਰ ਨਹੀਂ ਚੱਲ ਰਹੀ ਗੱਲ। ਗੁਰੂ ਗ੍ਰੰਥ ਸਾਹਿਬ ਜੀ 'ਚੋਂ ਅਸੀਂ ਸਮਝ ਰਹੇ ਹਾਂ, ਭੁਪਿੰਦਰ ਸਿੰਘ ਓਪੀਨੀਅਨ ਨਹੀਂ ਚੱਲ ਰਹੀ, ਮੇਰੀ ਸੋਚ ਨਹੀਂ ਚੱਲ ਰਹੀ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਪੁੱਛ ਕੇ। ਗੁਰ ਤੇ ਮਹਿਲ ਪ੍ਰਾਪਤ ਹੈ, ਕੋਈ ਸੋਨੇ ਦਾ ਜਾਂ ਕੋਈ ਸੰਗਮਰਮਰ ਦਾ ਕੋਈ ਬਿਲਡਿੰਗ ਦੀ ਗੱਲ ਨਹੀਂ ਚੱਲ ਰਹੀ। ਗੁਰ ਤੇ ਮਹਿਲ ਪ੍ਰਾਪਤ ਹੈ ਜੇ ਆਵੇ ਇੱਕ ਹੱਥ, ਜਦੋਂ ਸੱਚ ਸਮਝ ਆਉਂਦਾ ਮਾਨੋ ਤੂੰ ਗੁਰੂ ਦੇ ਮਹਿਲ ਅੰਦਰ ਐਂਟਰ ਕਰ ਗਿਆ। ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾਨਕ ਬੱਧਾ ਘਰ ਤਾਂ ਹਾਂ, ਉਸ ਘਰ ਦੇ ਨਾਲ ਜੁੜ ਗਿਆ ਜਿੱਥੇ ਮਿਰਤ ਨਾ ਜਨਮ ਜਰਾ, ਭਾਵ ਮੈਂ ਉਸ ਘਰ ਵਿੱਚ ਐਂਟਰ ਕਰ ਗਿਆ। ਘਰ ਪੁਰੀ ਗਾਓਂ ਕਰਤਾਰਪੁਰ ਬੇਗਮਪੁਰਾ, ਇਸੇ ਤਰ੍ਹਾਂ ਕਹਿੰਦੇ ਨੇ ਬੈਕੁੰਠ ਵੀ ਮਨ ਦੀ ਅਵਸਥਾ ਹੈ, ਸਾਧ ਸੰਗਤ ਬੈਕੁੰਠੇ ਆਏ। ਬੈਕੁੰਠ ਕਿੱਥੇ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਪਤਾ ਲੱਗਾ ਸੰਗਤ ਵਿੱਚ ਰੱਬ ਜੀ ਵਸਦੇ ਨੇ, ਫਿਰ ਕਿਹੜੇ ਘੋੜੀ 'ਤੇ ਚੜ੍ਹ ਕੇ ਅਚਾਨਕ ਆਉਣਗੇ, ਜਿਹੜੇ ਸਾਨੂੰ ਇਸ ਸ਼ਬਦ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਆਊਟ ਕਰਕੇ ਬਾਹਰੋਂ ਸੁਣਾਉਂਦੇ ਫਿਰਦੇ ਹਨ। ਫਿਰ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਸੁਣਾਉਣ ਵਾਲੇ ਨੂੰ ਵੀ ਅਤੇ ਸੁਣਨ ਵਾਲਿਆਂ ਨੂੰ ਵੀ ਬੇਨਤੀ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੁੱਭੀ ਮਾਰ ਕੇ ਤਾਂ ਦੇਖੋ ਕਿ ਅਰਥ ਕੀ ਨੇ, ਕਿਤਨੀ ਉੱਚੀ ਅਵਸਥਾ ਸਿਖਾਉਂਦੇ ਨੇ। ਰਾਸ, ਰਾਸ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਿਨਾ ਹੈ ਮੂਲ ਧਨ, ਅਸੈਟ, ਕੈਪੀਟਲ, ਪੂੰਜੀ, ਉਹ ਧਨ ਜਿਹੜਾ ਮਨੁੱਖ ਆਪਣੇ ਨਾਲ ਲੈ ਕੇ ਚੱਲਦਾ ਹੈ। ਹੁਣ ਕਹਿੰਦੇ ਨੇ ਰਾਸ ਬਾਰੇ ਮੈਂ ਸੋਚ ਰਿਹਾ ਸਾਂ, ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਟਹਿੰਦੋ ਮੂਲ ਸੋ ਘਰ ਰਾਸ ਕਰ, ਜੇ ਤੂੰ ਵਿਕਾਰਾਂ ਦੇ ਕਾਰਨ ਆਪਣੇ ਘਰ ਦਾ ਮਕਾਨ ਡਿਗਾ ਲੈਂਦਾ ਨਾ, ਉਸ ਆਪਣੇ ਅੰਤਰ ਆਤਮਾ ਦੇ ਘਰ ਨੂੰ ਠੀਕ ਕਰ, ਘਰ ਘਰ ਉਹ ਪਹੁੰਚਿਆ ਤੈਨੂੰ ਦਿੱਤਾ ਜਾ ਰਿਹਾ। ਸੱਦਣੇ ਨਿਤ ਪਵਨ ਸੱਦਣ ਆਰਾ ਸਿਮਰੇ ਨਾਨਕ ਸੇ ਦੇ ਆਵਨ, ਤੇਰਾ ਇੱਕ ਮਿਕਤਾ ਦੀ ਅਵਸਥਾ ਆ ਜਾਏਗੀ, ਪਰ ਆਪਣਾ ਘਰ ਤਾਂ ਠੀਕ ਕਰ, ਤੇਰਾ ਘਰ ਸਾਰਾ ਚੋਂਦਾ ਪਿਆ, ਵਿਕਾਰ ਇਹਦੀ ਇੱਕ ਇੱਕ ਛੱਤ ਚੋਰੀ ਹੈ, ਬਾਰਿਸ਼ ਆ ਰਹੀ ਹੈ, ਸਾਰਾ ਜਲ ਥਲ ਹੋਇਆ ਪਿਆ, ਖਰਾਬ ਹੋਇਆ ਪਿਆ, ਤੇਰਾ ਫਰਸ਼ ਵੀ ਟੁੱਟਾ ਹੋਇਆ, ਦੀਵਾਰਾਂ ਵੀ ਟੁੱਟੀਆਂ, ਖਿੜਕੀਆਂ ਸਾਰੇ ਟੁੱਟੀਆਂ, ਤੇਰੇ ਇੱਕ ਇੱਕ ਅੰਗ ਦਾ ਟੁੱਟਾ ਹੋਇਆ। ਪਤਾ ਲੱਗਾ ਦੁਆਰਕਾ ਨਗਰੀ ਇਸ ਸਰੀਰ ਨੂੰ ਕਹਿੰਦੇ ਨੇ। ਦੁਆਰਕਾ, ਦੁਆਰਕਾ ਦੇ ਮੈਨੇ ਕੋਸ਼ 'ਚੋਂ ਪੜ੍ਹ ਕੇ ਦੇਖਣਾ,
ਦੁਆਰਕਾ ਦਾ ਮਹਿਨਾ ਹੁੰਦਾ, ਉਹ ਨਗਰੀ ਜਿਹਦੇ ਅਨੇਕਾਂ ਦੁਆਰ ਹੋਣ। ਇਹ ਮੇਰਾ ਸਰੀਰ ਨਗਰੀ ਹੈ, ਇਹਦੇ ਅਨੇਕਾਂ ਦੁਆਰ ਹਨ, ਇੰਦਰੇ ਗਿਆਨ ਇੰਦਰੇ, ਅੱਖ ਨੱਕ ਕੰਨ, ਬੜੇ ਸਾਰੇ ਦੇ ਅੰਗ ਨੇ, ਇਹਦੇ ਦੁਆਰ ਨੇ ਜਿੱਥੋਂ ਵਿਕਾਰ ਐਂਟਰ ਕਰਦੇ ਨੇ। ਕਹਿੰਦੇ ਨੇ ਦੁਆਰਕਾ ਨਗਰੀ ਰਾਸ ਬੁਗੋਈ। ਹੁਣ ਰਾਸ ਸਮਝ ਆਈ ਕੀ ਹੋਇਆ? ਗੁਰੂ ਪਾਤਸ਼ਾਹ ਕਹਿੰਦੇ ਨੇ ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਜਿਹਨਾਂ ਕੋਲ ਸੱਚ ਦੇ ਗਿਆਨ ਦੀ ਰਾਸ ਅਸੈਟ ਕੈਪੀਟਲ ਪੂੰਜੀ ਨਹੀਂ ਹੈ ਨਾ, ਉਹ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਨੇ। ਰਾਸ ਦਾ ਮੈਨਾ ਗੁਰੂ ਗ੍ਰੰਥ ਸਾਹਿਬ 'ਚੋਂ ਲੱਭਣਾ ਹੈ ਨਾ, ਕਿ ਰਾਸ ਦਾ ਮੈਨਾ ਕੋਈ ਕਹਾਣੀਆਂ 'ਚੋਂ ਲੱਭਣਾ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ। ਪਤਾ ਲੱਗਾ ਗੁਰੂ ਸਾਹਿਬ ਕਹਿੰਦੇ ਨੇ ਰਾਸ ਬਿਨਾਨੀ ਰਾਖਤੇ ਖਾਇਆ ਘਰ ਕਾ ਖੇਤ। ਤੂੰ ਇਹੀ ਇਹੀ ਰਾਸ ਇਕੱਠੀ ਕਰਦਾ ਰਿਹਾ, ਲੋਕ ਕੀ ਕਰਦੇ ਨੇ, ਇਹ ਨਾ ਕੀਤਾ ਲੋਕ ਕੀ ਕਹਿਣਗੇ, ਫਲਾਣੇ ਦੀ ਕੁੜੀ ਕਿੱਥੇ ਚਲੀ ਗਈ, ਫਲਾਣਿਆਂ ਨਾਲ ਕੀ ਹੋਇਆ, ਉਹਨਾਂ ਦਾ ਬਿਜ਼ਨਸ ਢਹਿ ਪਿਆ, ਉਹਨਾਂ ਦੇ ਘਰ ਦਾਜ ਵੇਲੇ ਇੰਨਾ ਪੈਸਾ ਆਇਆ, ਉਹਨਾਂ ਦਾ ਵਿਆਹ ਚੜ੍ਹਿਆ, ਉਹਨਾਂ ਦੀ ਧੀ ਨੇ ਉਹਨਾਂ ਨੂੰ ਦਿੱਤਾ, ਉਹਨਾਂ ਦੇ ਪੁੱਤਰ ਨੂੰ ਇਤਨੀ ਸਾਰੀਆਂ ਕਾਰਾਂ ਉਹਦੇ ਦਾਜ ਵਿੱਚ ਮਿਲੀਆਂ, ਇੰਨੇ ਲੱਖ ਦਿੱਤਾ। ਇਹ ਤੂੰ ਪ੍ਰਾਈ ਰਾਸ ਇਕੱਠੀ ਕਰੀ ਜਾ ਰਿਹਾ। ਰਾਸ ਬਿਰਾਨੀ ਰੱਖਦੇ ਖਾਇਆ ਘਰ ਕਾ ਖੇਤ, ਆਪਣਾ ਘਰ ਗਵਾ ਰਿਹਾ। ਜਿਹੜਾ ਆਪਣੇ ਘਰ ਨੂੰ ਸੰਭਾਲਣ ਦੀ ਰਾਸ ਰੱਖਦਾ, ਉਹ ਸੱਚ ਦਾ ਗਿਆਨ ਲੈ ਕੇ ਬਾਹਰੇ ਦੇਖਣ ਦੀ ਰਾਸ ਦੇ ਬਦਲੇ ਅੰਦਰ ਦੀ ਰਾਸ ਇਕੱਠੀ ਕਰਦਾ, ਅੰਦਰ ਚਲਾ ਜਾਂਦਾ, ਸੱਚ ਨਾਲ ਜੁੜ ਜਾਂਦਾ। ਉਹਨੂੰ ਲੋਕਾਂ ਨਾਲ ਗੱਲਾਂ ਨਹੀਂ ਕਰਨੀਆਂ ਪੈਂਦੀਆਂ ਵੀ ਆਓ ਹੁਣ ਸੁਖਮਨੀ ਸਾਹਿਬ ਕਿੱਟੀ 'ਤੇ ਪੂਰਾ ਹੋ ਗਿਆ, ਉਹ ਤਾਂ ਹੁਣ ਮੁਹੱਲੇ ਦੀਆਂ ਬੀਬੀਆਂ ਦੀ, ਸ਼ਹਿਰ ਦੀ ਬੀਬੀਆਂ ਦਾ ਕੰਪਿਊਟਰ ਖੋਲ੍ਹਿਆ ਵੀ ਕਿਹਦੇ ਨਾਲ ਕੀ ਹੋਇਆ, ਇਹ ਨਹੀਂ ਕਰਨਾ ਪੈਂਦਾ। ਅੰਦਰ ਸੱਚ ਇਕੱਠਾ ਕਰ ਲੈਂਦੇ ਨੇ। ਹੁਣ ਸਮਝ ਆਇਆ, ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ, ਇਹ ਰਾਸ ਹੈ। ਹੁਣ ਕਹਿੰਦੇ ਨੇ ਦੁਆਰਕਾ ਨਗਰੀ ਰਾਸ ਬੁਗੋਈ। ਬੁਗੋਈ ਕੀ ਹੁੰਦਾ? ਬੁਗੋਇਦ ਆਖਦਾ ਹੈ, ਕਥਨ ਕਰਦਾ ਹੈ, ਬਿਆਨ ਕਰਦਾ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸ਼ਬਦ ਹੈ ਨਾਨਕ ਸੱਚ ਬੁਗੋਏ, ਨਾਨਕ ਸੱਚ ਆਖਦਾ, ਸੱਚ ਦੱਸਦਾ। ਨਾਨਕ ਬੁਗੋਇਦ ਸੱਚ, ਨਾਨਕ ਬੁਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਬੁਗੋਇਦ ਦਾ ਮਹਿਨਾ ਹੁੰਦਾ ਐਕਸਪਲੇਨ ਕਰਨਾ, ਕਥਨ ਕਰਨਾ, ਬਿਆਨ ਕਰਨਾ। ਕਹਿੰਦਾ ਆਖਦਾ, ਕਹਿੰਦੇ ਨੇ ਮੇਰੀ ਇਸ ਦੁਆਰਕਾ ਨਗਰੀ ਦੇ ਨਾਂ ਵਿੱਚ ਸੱਚ ਦੀ ਰਾਸ ਇਕੱਠੀ ਹੋ ਗਈ ਹੈ, ਜਿਸ ਦੇ ਕਾਰਨ ਖੁਸ਼ਖਬਰੀ ਮੈਂ ਦਿੱਤੀ ਹੈ। ਜਿਸ ਸੱਚ ਦੀ ਰਾਸ ਉੱਤੇ ਮੈਂ ਬਲ ਬਲ ਜਾਂਦਾ, ਜਿਸ ਸੱਚ ਦੇ ਗਿਆਨ ਉੱਤੇ ਮੈਂ ਬਲ ਬਲ ਵਾਰਨੇ ਜਾਂਦਾ, ਉਸ ਸੱਚ ਦੀ ਵਿਚਾਰ ਦੇ ਕਾਰਨ ਪਤਾ ਕਿ ਮੇਰੀ ਰਾਸ ਇਕੱਠੀ ਹੋ ਗਈ ਹੈ। ਮੈਂ ਆਖਦਾ, ਇਹ ਬਿਆਨ ਕਰਦਾ ਰਾਸ ਬੁਗੋਈ। ਇਸ ਤੋਂ ਬਾਅਦ ਅੱਗੇ ਕੀ ਕਹਿੰਦੇ? ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ। ਖੂਬ ਤੇਰੀ ਪਗਰੀ, ਖੂਬ, ਵਾਹ ਬਈ ਵਾਹ, ਬੜੀ ਸੋਹਣੀ ਪਗਰੀ। ਦਸਤਾਰ ਦੀ ਗੱਲ ਨਹੀਂ ਚੱਲ ਰਹੀ। ਖੂਬ ਤੇਰੀ ਪਗਰੀ, ਪਗਰੀ ਹੁੰਦਾ ਪੱਗ, ਪੱਗ ਤੋਂ ਬਣਿਆ ਰਸਤਾ, ਰਸਤਾ ਕਦਮ। ਕਿਉਂਕਿ ਮੈਂ ਸਿਵਲ ਇੰਜੀਨੀਅਰ ਹਾਂ, ਸਾਨੂੰ ਦੱਸਿਆ ਜਾਂਦਾ ਜੇ ਇੰਚੀ ਟੇਪ ਵੀ ਨਾ ਹੋਏ, ਡਿਸਟੈਂਸ ਨਾਪਣਾ ਹੋਏ ਤਾਂ ਕਦਮ ਨਾਪ ਲਈਦਾ। ਇੰਚੀ ਟੇਪ ਨਾ ਹੋਏ, ਇੰਜ ਉਂਗਲਾਂ ਦੀਆਂ ਗਿੱਠਾਂ ਨਾਪ ਲਈਦਾ, 9-9 ਇੰਚ ਦੀਆਂ। ਤਾਂ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ, ਬਲਿਆਰੇ ਜਾਂਦਾ ਮੈਂ ਭਾਈ ਕਾਨ ਸਿੰਘ ਨਾਭਾ ਜੀ ਤੋਂ। ਤੁਸੀਂ ਕੋਸ਼ ਜਾ ਕੇ ਪੜ੍ਹਨਾ ਤਾਂ ਭਾਈ ਸਾਹਿਬ ਬਿਆਨ ਕਰਦੇ ਨੇ, ਮਹਾਨ ਕੋਸ਼ ਵਾਲੇ, ਗੁਰਮਤ ਮਾਰਤੰਡ ਵਾਲੇ ਭਾਈ ਕਾਨ ਸਿੰਘ ਨਾਭਾ ਜੀ। ਮੈਂ ਕੋਟ ਇਸ ਕਰਕੇ ਕਰ ਰਿਹਾ ਕਿ ਮੇਰੇ ਅਰਥ ਨਹੀਂ ਹਨ, ਉਹਨਾਂ ਸਕੋਲਰਸ ਦੇ ਸਬਜੈਕਟ ਟੂ ਵਨਨੈਸ ਵਿਦ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਲੌਜਿਕਸ ਮੁਤਾਬਕ। ਕਹਿੰਦੇ ਹਨ ਜਦੋਂ ਇੱਕ ਕਦਮ ਚੁੱਕ ਕੇ ਦੂਜਾ ਕਦਮ ਅੱਗੇ ਰੱਖਦੇ ਹਾਂ ਨਾ, ਇੱਕ ਕਦਮ ਤੋਂ ਦੂਜੇ ਕਦਮ ਦਾ ਜਿਹੜਾ ਡਿਸਟੈਂਸ ਹੁੰਦਾ ਨਾ, ਇਸ ਨੂੰ ਪੱਗ ਕਹਿੰਦੇ ਨੇ, ਇਸ ਡਿਸਟੈਂਸ ਨੂੰ ਪੱਗ ਕਹਿੰਦੇ ਨੇ। ਹੁਣ ਪੱਗ ਤੋਂ ਬਣਿਆ ਪਗਰੀ, ਪੱਗ ਤੋਂ ਬਣਿਆ ਪਗਡੰਡੀ, ਉਹ ਸਿੱਧਾ ਰਸਤਾ। ਜੇ ਮਨੁੱਖ ਡਿੰਗਾ ਟੇਡਾ ਚੱਲੇ ਨਾ, ਕਦੇ ਸ਼ਰੀਫ ਕਦੇ ਬਦਮਾਸ਼, ਕਦੇ ਗੁਰਮੁਖ ਕਦੇ ਸਾਧੂ ਕਦੇ ਸ਼ੈਤਾਨ, ਸਵੇਰੇ ਸਾਧੂ ਬਣ ਜਾਓ, ਸ਼ਾਮੀ ਸ਼ਰਾਬ ਦੀ ਬੋਤਲ ਖੋਲ੍ਹ ਲਵੋ। ਸਾਧੂ ਵੀ ਭੁੱਖਾ ਨਾ ਰਹੇ, ਸ਼ੈਤਾਨ ਵੀ ਬੇਜ਼ਾਰ ਨਾ ਹੋਵੇ। ਸਵੇਰੇ ਅਖੰਡ ਪਾਠ ਕਰਾ ਲਓ, ਸ਼ਾਮੀ ਪਾਰਟੀ ਕਰ ਲਓ, ਪਾਰਟੀ ਵਿੱਚ ਸ਼ਰਾਬ ਰੱਖ ਲਓ। ਇਹ ਸਾਰਾ ਕੁਛ ਅੱਜ ਦਾ ਨੌਜਵਾਨ ਸਾਡੇ ਕੋਲੋਂ ਦੇਖ ਦੇਖ ਕੇ ਉਹਨੇ ਸਵੇਰੇ ਹੀ ਪੀਣੀ ਸ਼ੁਰੂ ਕਰਤੀ ਹੈ। ਕਾਲਜ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਦਿਹਾੜੀ 'ਚ ਜੇ ਇੱਕ ਪੀਰੀਅਡ ਦੇ ਵਿਚਕਾਰ 10 ਮਿੰਟ ਗੈਪ ਹੋਏ ਤਾਂ ਬਾਹਰ ਜਾ ਕੇ ਸ਼ਰਾਬ ਪੀ ਕੇ ਆ ਜਾਂਦੇ ਨੇ। ਕਿਉਂ? ਪਤਾ ਨਹੀਂ ਹੈ ਸੱਚ, ਦੇਖਿਆ ਕਿਹਨੂੰ ਹੈ, ਵੱਡਿਆਂ ਨੂੰ। ਸਾਰੇ ਵੱਡੇ ਸ਼ਰਾਬ ਨਹੀਂ ਪੀਂਦੇ ਹਨ, ਪਰ ਮੈਂ ਵੈਸੇ ਗੱਲ ਕਰ ਰਿਹਾ, ਅਸੀਂ ਜੋ ਉਹਨਾਂ ਦੇ ਸਾਹਮਣੇ ਸਮਾਜ ਕ੍ਰੀਏਟ ਕਰ ਦਿੱਤਾ ਵੀ ਸ਼ਰਾਬ ਵੀ ਪੀ ਲਓ, ਗੁਰਦੁਆਰੇ ਵੀ ਚਲੇ ਜਾਓ, ਪਾਠ ਵੀ ਕਰ ਲਓ, ਗੁਰਮੁਖ ਵੀ ਵਾਲ ਲਓ, ਮਨਮੁਖ ਵੀ ਅਖਵਾ ਲਓ, ਸ਼ਰਾਬ ਵੀ ਪੀ ਲਓ, ਡਾਂਸ ਵੀ ਕਰ ਲਓ। ਕਹਿੰਦੇ ਨੇ ਸਿੱਧਾ ਚੱਲਿਆ ਕਰ, ਚਲਤ ਕਤ ਟੇਢੇ ਟੇਢੇ, ਕੀ ਡਿੰਗਾ ਟੇਢਾ ਟੁਰਦਾ ਰਹਿੰਦਾ, ਸਿੱਧੇ ਰਸਤੇ ਸਿੱਧੀ ਪਗਡੰਡੀ ਵਾਂਗੂ ਸਿੱਧੇ ਰਾਹ 'ਤੇ ਟੁਰਿਆ ਕਰ। ਉਹਨੂੰ ਪਗਰੀ ਕਹਿੰਦੇ ਨੇ, ਖੂਬ ਤੇਰੀ ਪਗਰੀ, ਜਿਹੜਾ ਖੂਬ 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 ਤੇਰੋ ਨਾਮ, ਤੇਰਾ ਮਾਰਗ ਖੂਬ ਹੈ, ਗ੍ਰੇਟ ਹੈ, ਸੋਹਣੀ ਹੈ ਤੇਰੀ ਮਾਰਗ ਵਾਲੀ ਪੰਥ ਵਾਲੀ ਜੀਵਨੀ ਸਮਝਾਉਣ ਦੀ ਗੁਰ ਕੀ ਕਾਰ ਤੇਰੀ ਮਤ। ਜਦੋਂ ਇਹ ਪਤਾ ਲੱਗਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਹੋ ਅਭਿਮਾਨ ਟੇਢ ਪਗਰੀ, ਮੈਂ ਤਾਂ ਇਤਨੇ ਮਾਣ ਹੰਕਾਰ ਵਿੱਚ ਰਹਿੰਦਾ ਕਿ ਮੈਂ ਤਾਂ ਟੇਢੇ ਰਸਤੇ ਟੁਰਨਾ, ਰੱਖ ਲਿਓ ਅੰਤੇ ਬਿਗਰੀ, ਹੋ ਅਭਿਮਾਨ ਸੀਲ ਧਰਮ ਜਾਂ ਭਗਤ ਨਾ ਕੀਨੀ, ਹੋ ਅਭਿਮਾਨ ਟੇਢ ਪਗਰੀ, ਮੈਂ ਤਾਂ ਇਤਨਾ ਹੰਕਾਰਿਆ ਹੋਇਆ ਕਿ ਮੈਂ ਟੇਢੇ ਰਸਤੇ ਟੁਰਦਾ ਰਹਿੰਦਾ। ਇਸ ਕਰਕੇ ਉਹਦੇ 'ਚ ਕਹਿੰਦੇ ਸੰਦਕ ਤੋਂ ਇਹ ਸਾਧ ਨਹੀਂ ਕਿ ਮਤ ਘਾਲ ਲਓ ਜਮ ਕੀ ਖਬਰੀ, ਮੈਨੂੰ ਵਿਕਾਰਾਂ ਦੇ ਵੱਸ ਨਾ ਪਾਉਣਾ, ਵਿਕਾਰਾਂ ਦੇ ਮਾਰਗ 'ਤੇ ਨਾ ਟੁਰਨਾ, ਵਿਕਾਰਾਂ ਦੀ ਨਿਗਰਾਨੀ ਹੇਠ ਨਾ ਰੱਖਣਾ, ਮੈਨੂੰ ਸੱਚ ਨਾਲ ਜੋੜ। ਪੰਚਾਂ 'ਤੇ ਇੱਕ ਛੋਟਾ ਜੋ ਸਾਧੂ ਸੰਗ ਪ੍ਰਭੋ, ਹੁਣ ਸਮਝ ਆਇਆ, ਕਹਿੰਦੇ ਨੇ ਮੋਕੋ ਦੀਜੈ ਦਾਨ ਪ੍ਰਭ ਸੰਤਨ ਪੱਗ ਰਾਲ, ਕੇਸ ਪੱਗ ਚਾਰੋਂ, ਕੇਸ ਪੱਗ ਚਾਰੋਂ ਦਾ ਮਤਲਬ ਇਹ ਵਾਲੇ ਵਾਲ ਅਤੇ ਪੈਰ ਧੋਣੇ ਨੇ, ਇਹ ਨਹੀਂ ਨੇ, ਕੇਸ ਪੱਗ ਚਾਰੋਂ, ਕੇਸ ਉੱਥੇ ਮਤ ਦਾ ਪ੍ਰਤੀਕ ਹੈ, ਪੱਗ ਚਾਰੋਂ ਸੱਚ ਦੇ ਮਾਰਗ ਉੱਤੇ ਟੁਰ ਕੇ ਮੈਂ ਆਪਣੀ ਦੁਰਮਤ ਦੂਰ ਕਰਦਾ, ਕੇਸ ਪੱਗ ਚਾਰੋਂ। ਹੁਣ ਪਤਾ ਲੱਗਾ ਪੱਗੀ ਪੈਰ ਪਦ ਲੀਨ ਹੋਣਾ, ਪੱਗ ਪਗਨਾ ਪ੍ਰੇਮ ਵਿੱਚ ਡੁੱਬਣਾ, ਸਿਰਫ਼ ਸਿੱਧੇ ਉਸੀ ਰਾਹ 'ਤੇ ਟੁਰਦੇ ਰਹਿਣਾ। ਖੈਰ ਕਹਿੰਦੇ ਨੇ ਜਨ ਪੱਗ ਲੱਗ ਧਿਆਵੋ, ਮੈਂ ਸੱਚ ਨਾਲ ਜੁੜਨਾ ਚਾਹੁੰਦਾ, ਸੱਚੇ ਮਾਰਗ 'ਤੇ ਸੱਚੇ ਪਗਰੀ 'ਤੇ ਸੱਚੇ ਪੰਥ 'ਤੇ ਟੁਰ ਕੇ। ਹੁਣ ਕਹਿੰਦੇ ਨੇ ਸਿੱਧੇ ਰਸਤੇ 'ਤੇ ਟੁਰੋ ਤਾਂ ਪਤਾ ਕੀ ਹੋ ਜਾਂਦਾ, ਸਮਝ ਆਇਆ, ਤੇਰੇ ਬੋਲ ਕਿਉਂਕਿ ਮਿੱਠੇ ਨੇ, ਤੇਰਾ ਮਾਰਗ ਮਿੱਠਾ ਹੈ, ਮੈਨੂੰ ਮਿੱਠਾ ਜੀਵਨ ਸਮਝ ਆ ਗਿਆ, ਮਿੱਠੇ ਤੇਰੇ ਬੋਲ, ਮੈਨੂੰ ਬੋਲਣ ਦੀ ਟੈਕਨੀਕ ਸਮਝ ਆ ਗਈ। ਅੱਜ ਸਾਇੰਸ ਵਿੱਚ ਦੁਨੀਆ ਕਾਲਜ ਪੜ੍ਹਾ ਰਹੀ ਆ ਕਿਸ ਤਰ੍ਹਾਂ ਬੋਲੋ, ਹਾਊ ਟੂ ਸਪੀਕ, ਸਪੀਕਿੰਗ ਟੈਕਨੀਕ। ਗੁਰੂ ਸਾਹਿਬ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ, ਤੂੰ ਮਿੱਠਾ ਬੋਲਿਆ ਕਰ, ਮਿੱਠਾ ਬੋਲ ਸਮਝ ਆ ਜਾਏਗਾ, ਫਿਰ ਗੱਲ ਸਮਝ ਆ ਜਾਏਗੀ ਰੋਜ਼ ਸਵੇਰੇ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਤਾਂ ਮਨ ਸ਼ੀਤਲ ਨਹੀਂ ਰਹੇਗਾ, ਮਨ ਜਮ ਕੀ ਪਗਰੀ ਪੈ ਜਾਣਗੇ। ਮਿੱਠਾ ਬੋਲ ਸਮਝਾ ਦਿੱਤਾ, ਕਹਿੰਦੇ ਨੇ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਦੁਆਰਕਾ ਨਗਰੀ ਅਸੀਂ ਸਮਝ ਚੁੱਕੇ ਹਾਂ ਸਰੀਰ ਨੂੰ ਕਹਿੰਦੇ ਨੇ, ਜਿਹਦੇ ਅਨੇਕਾਂ ਦਰਵਾਜ਼ੇ ਨੇ, ਕਾਹੇ ਕੇ ਮਗੋਲ, ਮਗੋਲ ਲਫਜ਼ ਪ੍ਰਚਲਿਤ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜਿਸ ਤਰ੍ਹਾਂ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ। ਅੱਗੇ ਕੀ ਕਹਿੰਦੇ ਨੇ ਇਤੀ ਮਾਰ ਪਈ ਵਾਲੇ ਸ਼ਬਦ ਵਿੱਚ, ਜਮ ਕਰ ਮੁਗਲ ਚੜਾਇਆ, ਪਤਾ ਲੱਗਾ ਜਮ ਵਿਕਾਰ ਨੂੰ ਮਗੋਲ ਮੁਗਲ ਕਹਿੰਦੇ ਨੇ। ਦੁਆਰਕਾ ਨਗਰੀ ਰਾਸਭੁਗੋਈ ਹੈ ਨਾ, ਹੁਣ ਕਹਿੰਦੇ ਨੇ ਦੁਆਰਕਾ ਨਗਰੀ ਕਾਹੇ ਕੇ ਮਗੋਲ, ਕਾਹਦਾ ਇੱਥੇ ਵਿਕਾਰ, ਹੁਣ ਮੈਨੂੰ ਵਿਕਾਰ ਨਹੀਂ ਸਤਾਉਂਦੇ ਨੇ, ਜਮ ਰੂਪੀ ਵਿਕਾਰਾਂ ਦੇ ਵੱਸ ਮੈਂ ਨਹੀਂ ਪੈਂਦਾ। ਦੁਆਰਕਾ ਨਗਰੀ ਕਾਹੇ ਕੇ ਮਗੋਲ, ਵਿਸਮਾਦਿਤ ਅਵਸਥਾ ਹੈ ਨਾ, ਚੜ੍ਹਦੀ ਕਲਾ ਵਾਲੀ, ਬੌਰਮ ਕਾਹੇ ਆਵੇਂਗੇ ਵਾਲੀ ਨਾ। ਦੁਆਰਕਾ ਨਗਰੀ ਕਾਹੇ ਕੇ ਮਗੋਲ, ਆਖਰੀ ਪਦਾ, ਪਿਆਰ ਦੀ ਪਾਖਿਆ ਮਿੱਠੀ ਸਮਝ ਆ ਗਈ, ਇੱਕ ਫਿੱਕਾ ਨਾ ਗਲਾਏ ਸਭ ਨਾਮੇ ਸੱਚਾ ਤਣੀ। ਹੁਣ ਆਖੀਰ 'ਤੇ ਕਹਿੰਦੇ ਚੰਦੀ ਹਜ਼ਾਰ ਆਲਮ ਏਕਲ ਖਾਨਾ, ਕਹਿੰਦਾ ਉਹਦੇ ਕੋਲ ਕਿੰਨੇ ਪੈਸੇ ਨੇ, ਇਹ ਬਸ ਕੋਈ ਚੰਦ ਕੁ ਸਿੱਕੇ ਨੇ, ਚੰਦ ਹਜ਼ਾਰ, ਚੰਦੀ ਮੀਨਸ ਫਿਊ ਮੈਨੀ, ਚੰਦੀ ਹਜ਼ਾਰ ਕੁਛ ਹਜ਼ਾਰ ਬੰਦੇ ਨੇ, ਭਾਵ ਅਨੇਕਾਂ ਦੁਨੀਆ ਦੇ ਪ੍ਰਾਣੀ ਮਨੁੱਖ ਨੇ। ਚੰਦੀ ਹਜ਼ਾਰ ਆਲਮ, ਆਲਮ ਹੁੰਦਾ ਪ੍ਰਾਣੀ ਮਨੁੱਖ ਜੀਵ ਜੰਤ, ਚੰਦੀ ਹਜ਼ਾਰ ਆਲਮ ਕੁਛ ਮੀਨਸ ਮੈਨੀ ਪੀਪਲ ਨੇ, ਏਕਲ ਖਾਨਾ, ਏਕਲ ਮੀਨਸ ਸਭ ਦੇ ਉੱਤੇ ਇੱਕ ਰੱਬ ਜੀ ਨੇ, ਸਭ ਜੀ ਸਭ ਦੇ ਵਾਸਤੇ ਇੱਕ ਸੱਚਾ ਗਿਆਨ ਹੈ, ਏਕਲ ਦਾ ਮਤਲਬ ਹੋ ਗਿਆ ਅਦੁੱਤੀ ਲਾਸਾਨੀ, ਜਿਸ ਵਰਗਾ ਹੋਰ ਕੋਈ ਨਾ ਹੋਏ, ਉਹ ਕੀ ਹੈ ਸੱਚ ਦਾ ਗਿਆਨ, ਸ਼ਬਦ ਗੁਰੂ, ਸੱਚ ਦੀ ਵਿਚਾਰ, ਸਤ ਗੁਰ, ਯੂਨੀਵਰਸਲ ਟਰੁੱਥ, ਸੱਚ ਦਾ ਗਿਆਨ, ਜਿਹੜਾ ਹਿੰਦੂ ਮੁਸਲਮਾਨ ਸਿੱਖ ਈਸਾਈ ਵਾਸਤੇ ਸਭ ਜਗ੍ਹਾ ਯੂਨੀਵਰਸਲੀ ਪੂਰੀ ਦੁਨੀਆ 'ਚ ਸੱਚ ਹੁੰਦਾ, ਉਸਨੂੰ ਯੂਨੀਵਰਸਲੀ ਸੱਚ ਕਹਿੰਦੇ ਨੇ, ਉਹ ਉਹਨੂੰ ਏਕਲ ਕਹਿੰਦੇ ਨੇ, ਏਕਲ ਖਾਨਾ, ਖਾਨਾ ਖਾਨ ਮਾਲਕ ਸਵਾਮੀ, ਸਭ ਦਾ ਇੱਕ ਮਾਲਕ ਹੈ, ਰੱਬ ਜੀ ਹੈ। ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚੀਨੀ ਪਾਤਸ਼ਾਹ ਸਾਂਵਲੇ ਬਰਨਾ, ਕਹਿੰਦੇ ਨੇ ਚੀਨੀ, ਚੀਨੀ ਲਫਜ਼ ਆਇਆ ਬੰਗਾਲ ਤੋਂ, ਨਾਮਦੇਵ ਜੀ ਬੰਗਾਲ ਤੋਂ ਚੀਨੀ, ਆਮੀ ਤੁਮੀ ਕੇ ਚੀਨੀ ਨਾ ਆਏ, ਮੈਂ ਤੁਮਕੋ ਜਾਣਤਾ ਨਹੀਂ ਹੂੰ, ਚੀਨੀ
ਕਹਿੰਦੇ ਨੇ ਹਮ ਚੀਨੀ ਪਾਤਸ਼ਾਹ, ਨਾਮਦੇਵ ਜੀ ਕਹਿੰਦੇ ਨੇ ਮੈਂ ਜੈਸਾ ਪਾਤਸ਼ਾਹ ਜਾਣਦਾ, ਚੀਨੀ ਮੀਨਸ ਜਾਣਨਾ, ਜਾਣੇ ਨਾ ਏ ਚੀਨੀ ਨਾ ਏ ਨਹੀਂ ਜਾਣਦਾ, ਜਾਣਦਾ ਮੈਂ ਜਿਸ ਰੱਬ ਜੀ ਨੂੰ ਜਾਣਦਾ, ਮੈਂ ਜਿਸ ਸੱਚੇ ਗਿਆਨ ਨੂੰ ਜਾਣਦਾ, ਜਿਸ ਪਾਤਸ਼ਾਹ ਨੂੰ ਜਾਣਦਾ, ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ। ਸਾਂਵਲੇ ਦਾ ਮਹਿਨਾ ਆਉਂਦਾ ਹੈ ਮਨੋਹਰ ਸੁੰਦਰ, ਵਰਨਾ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਸਾਵਲ ਸੁੰਦਰ ਰਾਮਈਆ, ਸਾਵਲ 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 ਪ੍ਰਤੀਕ ਹੈ ਸੁੰਦਰਤਾ ਦਾ, ਮਨੋਹਰਤਾ ਦਾ, ਸਾਵਲ ਸੁੰਦਰ ਰਾਮਈਆ, ਸਾਵਲ ਰੂਪ ਬਣਾਵਨਾ, ਸਾਵਲ ਰੂਪ ਇਹ ਜੀਵਨ ਮੈਂ ਜਾਣਦਾ ਹਾਂ, ਹਮ ਚੀਨੀ ਪਾਤਸ਼ਾਹ ਸਾਂਵਲੇ ਵਰਨਾ। ਅੱਗੇ ਕਹਿੰਦੇ ਨੇ ਅਸਪਤ ਗਜਪਤ ਨਰੈ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਮੀਰ ਲਫਜ਼ ਬਣਿਆ ਅਮੀਰ ਤੋਂ, ਜਿਸ ਤਰ੍ਹਾਂ ਥਾਪਨਾ ਸਥਾਪਨਾ, ਇਸ਼ਨਾਨ ਇਸ਼ਨਾਨ, ਇਸ ਤਰ੍ਹਾਂ ਮੀਰ ਬਣਿਆ ਅਮੀਰ ਤੋਂ, ਬਾਣੀ ਵਿੱਚ ਉੱਥੇ ਅਮੀਰ ਦਾ ਮਤਲਬ ਮੀਰ, ਮੀਰ ਅਮੀਰ, ਨਿੱਧ ਖਜ਼ਾਨੇ ਵਾਲਾ ਮਾਲਕ ਧਣੀ ਅਮੀਰ, ਸੱਚੇ ਗੁਣਾਂ ਦਾ ਰੱਬੀ ਗੁਣਾਂ ਦਾ ਨਿੱਧ ਖਜ਼ਾਨਾ, ਜਿਸ ਜਲ ਨਿੱਧ ਕਾਰਨ ਤੁਮ ਜਗਾਏ, ਨਿੱਧ ਖਜ਼ਾਨਾ ਉਹ ਵਾਲੇ ਅਮੀਰ ਖਜ਼ਾਨੇ ਦਾ ਮਾਲਕ ਪਾਤਸ਼ਾਹ ਰੱਬ ਜੀ ਗਿਆਨ ਗੁਰੂ ਬਾਰੇ ਕਹਿੰਦੇ ਨੇ ਆਸਪਤ, ਆਸਪਤ ਕਹਿੰਦੇ ਨੇ ਸੂਰਜ, ਗਿਆਨ ਦਾ ਪ੍ਰਤੀਕ। ਗਜਪਤ ਹਾਥੀ ਨੂੰ ਸਭ ਤੋਂ ਗਿਆਨਵਾਨ ਸਿਆਣਾ ਸਮਝਿਆ ਜਾਂਦਾ ਹੈ, ਕਹਿੰਦੇ ਸਾਰੇ ਹਾਥੀਆਂ ਦਾ ਸਭ ਤੋਂ ਸਿਰਮੋਰ ਸ਼ਿਰੋਮਣੀ ਗਜਪਤ। ਨਰੈ ਇੱਛਾ ਰਹਿਤ, ਨਰਿੰਦ ਮਨੁੱਖਾਂ ਦਾ ਸੁਆਮੀ, ਮੇਰਾ ਰੱਬ ਜੀ ਸੱਚ ਦਾ ਗਿਆਨ ਗਿਆਨ ਗੁਰੂ ਆਸਪਤ ਹੈ, ਗਜਪਤ ਹੈ, ਨਰੈ ਨਰਿੰਦ ਹੈ, ਨਾਮੇ ਕੇ ਸਵਾਮੀ ਮੀਰ ਮੁਕੰਦ। ਮੁਕੰਦ ਲਫਜ਼ ਬਣਿਆ ਮੁੱਖ, ਮੋਕਸ਼ ਤੋਂ ਮੁਕਤੀ ਦੇਣ ਵਾਲਾ, ਮੁਕਤ ਭੁਗਤ ਜੁਗਤ ਪੂਰਨ, ਪਰਮਾਨੰਦ ਪਰਮ ਨਿਦਾਨ। ਕਹਿੰਦੇ ਨੇ ਮੇਰਾ ਪਰਮਾਤਮਾ ਇਤਨਾ ਸੁੰਦਰ ਹੈ, ਇਤਨਾ ਸਾਂਵਲੇ ਵਰਨਾ ਹੈ, ਵਰਣਨ ਕਰਨ ਯੋਗ ਹੈ, ਇਤਨਾ ਸੱਚ ਸੋਹਣਾ ਹੈ ਕਿ ਉਹ ਅਸਪਤ ਗਜਪਤ ਨਰੇ ਨਰਿੰਦ ਹੈ, ਮੈਨੂੰ ਮੁਕਤੀ ਦਵਾ ਦਿੰਦਾ ਹੈ। ਮੁਕਤੀ ਕਿਹਦੇ ਤੋਂ ਦਵਾ ਦਿੰਦਾ? ਮਰਨ ਤੋਂ ਬਾਅਦ ਨਹੀਂ, ਹੁਣੇ ਅੱਜ ਹੀ ਇੱਥੇ ਹੀ। ਬੇਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਨਹੀਂ, ਅੱਜ ਹੀ ਇੱਥੇ ਹੁਣੇ ਮੁਕਤੀ ਦਵਾ ਦਿੰਦਾ ਸੱਚ ਦਾ ਗਿਆਨ। ਉਸ ਸੱਚੇ ਗਿਆਨ ਦੇ ਬਾਰੇ ਅੱਜ ਦੇ ਸ਼ਬਦ ਵਿੱਚ ਵਿਸਮਾਦਤ ਅਵਸਥਾ ਵਾਲੇ, ਚੜ੍ਹਦੀ ਕਲਾ ਵਾਲੇ, ਐਲੀਵੇਟਿਡ ਵਨਨੈਸ, ਰੱਬ ਜੀ ਨਾਲ ਇੱਕ ਮਿਕਤਾ ਵਾਲੇ ਮਨੁੱਖ ਦੀ ਅਵਸਥਾ ਨਾਮਦੇਵ ਜੀ ਬਿਆਨ ਕਰ ਰਹੇ ਨੇ। ਸਾਰੀ ਸੰਗਤ ਆਏ ਵਿਦਵਾਨ ਸੱਜਣਾ ਦਾ ਬਹੁਤ ਬਹੁਤ ਧੰਨਵਾਦੀ ਹਾਂ। ਉਮੀਦ ਕਰਦਾ ਕਿ ਤੁਸੀਂ ਇਸ ਸ਼ਬਦ ਨੂੰ ਘਰ ਜਾ ਕੇ ਖੋਜ ਕੇ ਪੜੋਗੇ, ਇਸ ਤੋਂ ਉੱਚੀ ਅਵਸਥਾ ਅਸੀਂ ਮਾਣ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।